ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਜਪਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਆਖਿਆ ਵਿਚਾਰ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਅੱਜ ਜੋ ਪੌੜੀ ਆਪਾਂ ਵਿਚਾਰਨੀ ਹੈ, ਨੌਵੀਂ ਪੌੜੀ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ, ਅਕਾਲ ਪੁਰਖ ਦੇ ਨਾਮ ਨੂੰ ਸੁਣਨ ਨਾਲ ਕਿਹੜੀਆਂ ਕਿਹੜੀਆਂ ਬਰਕਤਾਂ ਝੋਲੀ ਵਿੱਚ ਪੈਂਦੀਆਂ ਹਨ, ਉਹਨਾਂ ਬਖਸ਼ਿਸ਼ਾਂ ਦਾ ਵਰਣਨ ਇਹਨਾਂ ਪੌੜੀਆਂ ਵਿੱਚ ਹੋ ਰਿਹਾ ਹੈ। ਅਕਾਲ ਪੁਰਖ ਦੇ ਨਾਮ ਨੂੰ ਸੁਣਨ ਨਾਲ ਈਸ਼ਰ, ਬ੍ਰਹਮਾ ਤੇ ਇੰਦਰ, ਉਹਨਾਂ ਦੀ ਜਿਹੜੀ ਅਵਸਥਾ ਹੈ, ਨਾਮ ਸੁਣਨ ਵਾਲੇ ਨੂੰ ਇਹਨਾਂ ਦੇਵਤਿਆਂ ਦੀ ਅਵਸਥਾ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਭਾਵ ਜਿਸ ਨੇ ਨਾਮ ਨੂੰ ਸੁਣ ਲਿਆ ਹੈ ਔਰ ਅੰਦਰ ਟਿਕਾ ਲਿਆ ਹੈ, ਉਸ ਨੂੰ ਫਿਰ ਕਿਸੇ ਦੇਵਤੇ ਤੋਂ ਕੁਝ ਮੰਗਣ ਦੀ ਜ਼ਰੂਰਤ ਨਹੀਂ। ਸਭ ਕੁਝ ਅਕਾਲ ਪੁਰਖ ਵਾਹਿਗੁਰੂ ਉਹਦੀ ਝੋਲੀ ਵਿੱਚ ਪਾਉਂਦਾ ਹੈ। ਸੁਣਨ ਨਾਲ ਮੰਦ ਬੁੱਧੀ ਵਾਲੇ ਮਨੁੱਖ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੋਈ ਵੀ ਭਗਤੀ ਕਰਨ ਦੀ, ਸਲੋਤਾ ਕਰਨ ਦੀ ਕੋਈ ਵੀ ਕਲਾ ਨਹੀਂ ਹੈ, ਨਾਮ ਨੂੰ ਸੁਣਨ ਨਾਲ ਐਸੇ ਮਨੁੱਖ ਆਪਣੇ ਮੂੰਹ ਤੋਂ ਅਕਾਲ ਪੁਰਖ ਵਾਹਿਗੁਰੂ ਦੀ ਸਲੋਤਾ ਉਸਤਤ ਕਰਨ ਲੱਗ ਪੈਂਦੇ ਹਨ। ਫਿਰ ਜੋਗੀ ਜਿਹੜੇ ਸਮਾਧੀਆਂ ਦੁਆਰਾ ਆਪਣੇ ਸਰੀਰ ਦੇ ਭੇਦ ਲੱਭਦੇ ਹਨ, ਸਰੀਰ ਦੇ ਚੱਕਰ ਵੇਖ ਲੈਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ, ਜਿਹੜਾ ਮਨੁੱਖ ਨਾਮ ਨੂੰ ਸੁਣਦਾ ਹੈ ਉਸ ਨੂੰ ਆਪਣੇ ਸਰੀਰ ਦੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ, ਸਰੀਰ ਦੇ ਵਿੱਚ ਕੀ ਹੈ। ਸ਼ਾਸਤਰ, ਸਿਮਰਤੀਆਂ ਤੇ ਵੇਦ, ਅੱਜ ਤੱਕ ਧਰਤੀ ਤੇ ਜਿੰਨਾ ਵੀ ਧਾਰਮਿਕ ਗਿਆਨ ਆਇਆ ਜਾਂ ਸੰਸਾਰ ਦਾ ਗਿਆਨ ਆਇਆ, ਨਾਮ ਸੁਣਨ ਵਾਲੇ ਨੂੰ ਉਹ ਗਿਆਨ ਸਹਿਜ ਹੀ ਪ੍ਰਾਪਤ ਹੋ ਜਾਂਦਾ। ਇਹ ਸਾਰੀਆਂ ਦਾਤਾਂ ਹੀ ਨਾਮ ਵਿੱਚ ਹਨ। ਹੁਣ ਕੱਲ ਜਿਹੜੀ ਆਪਾਂ ਪੌੜੀ ਵਿਚਾਰੀ ਸੀ, ਉਸ ਵਿੱਚ ਸੁਣਨ ਦੇ ਅਰਥ ਆਪਾਂ ਕੀਤੇ ਸਨ ਕਿ ਜਿਨ੍ਹਾਂ ਨੇ ਨਾਮ ਜਪਣ ਵਾਲਿਆਂ ਦੇ ਜੀਵਨ ਨੂੰ ਸੁਣਿਆ, ਜਿਵੇਂ ਕਿ ਬਾਬਾ ਭਗਤ ਧੰਨਾ ਜੀ ਨੇ ਪਹਿਲੇ ਚਾਰ ਭਗਤਾਂ ਦਾ ਜੀਵਨ ਸੁਣਿਆ, ਲੋਕਾਂ ਤੋਂ, ਭਗਤਾਂ ਤੋਂ ਸੁਣਿਆ ਕਿ ਉਹਨਾਂ ਨੇ ਇਸ ਢੰਗ ਨਾਲ ਭਗਤੀ ਕੀਤੀ, ਤਾਂ ਜਦੋਂ ਉਹਨਾਂ ਨੇ ਜੀਵਨ ਸੁਣਿਆ ਤੇ ਸੁਣ ਕੇ ਉਹਨਾਂ ਦੇ ਮਨ ਵਿੱਚ ਵੀ ਤਮੰਨਾ, ਇੱਛਾ ਜਾਗ ਪਈ ਕਿ ਮੈਂ ਵੀ ਇਹ ਭਗਤੀ ਕਰਕੇ ਵੇਖਾਂ, ਇਹ ਤੇ ਬੜੀਆਂ ਬਰਕਤਾਂ ਨਾਲ ਭਰੀ ਹੋਈ ਦਾਤ ਹੈ। ਸੁਣ ਕੇ ਉਹਨਾਂ ਨੂੰ ਸ਼ੌਂਕ ਜਾਗ ਪਿਆ ਔਰ ਸੁਣਨ ਤੋਂ ਬਾਅਦ ਉਹਨਾਂ ਨੇ ਫਿਰ ਬੰਦਗੀ ਆਰੰਭ ਕੀਤੀ। ਦੋ ਤਰ੍ਹਾਂ ਨਾਲ ਮਨੁੱਖ ਬੰਦਗੀ ਸ਼ੁਰੂ ਕਰਦਾ ਹੈ, ਜਾਂ ਤੇ ਉਹ ਕਿਸੇ ਮਨੁੱਖ ਦੇ ਜੀਵਨ ਬਾਰੇ ਸੁਣੇਗਾ ਕਿਸੇ ਤੋਂ ਕਿ ਉਸ ਨੇ ਧਰਮ ਨੂੰ ਕਮਾਇਆ ਤੇ ਉਹਨੂੰ ਇਹ ਪ੍ਰਾਪਤੀ ਹੋਈ ਹੈ, ਜਾਂ ਫਿਰ ਉਹ ਆਪਣੀਆਂ ਅੱਖਾਂ ਦੇ ਨਾਲ ਕਿਸੇ ਦਾ ਜੀਵਨ ਵੇਖ ਲੈਂਦਾ ਹੈ ਕਿ ਇਹਦਾ ਜੀਵਨ ਬਿਲਕੁਲ ਗਿਰਾਵਟ ਵਿੱਚ ਸੀ, ਹਰ ਪੱਖੋਂ ਹਰ ਇੱਕ ਢੰਗ ਨਾਲ ਡਿੱਗਾ ਹੋਇਆ ਸੀ, ਤੇ ਜਦੋਂ ਦਾ ਇਹਨੇ ਨਾਮ ਦਾ ਪੱਲਾ ਫੜਿਆ, ਸਿਮਰਨ ਸੇਵਾ ਨੂੰ ਅਪਣਾਇਆ, ਉਸ ਵੇਲੇ ਤੋਂ ਇਹਦੇ ਜੀਵਨ ਦੇ ਵਿੱਚ ਉਚਾਈ ਆਉਣ ਲੱਗ ਪਈ ਹੈ। ਇਹ ਦੋ ਚੀਜ਼ਾਂ ਨੇ ਸੰਸਾਰ ਦੇ ਵਿੱਚ, ਜਾਂ ਤੇ ਬੰਦਾ ਸੁਣੇਗਾ, ਸੁਣ ਕੇ ਉਹਨੂੰ ਸ਼ੌਂਕ ਜਾਗੇਗਾ, ਜਾਂ ਫਿਰ ਗੁਰੂ ਕੇ ਸਵਾਰਿਓ ਸਾਹਮਣੇ ਵੇਖੇਗਾ ਤੇ ਵੇਖਣ ਨਾਲ ਉਹਦੇ ਮਨ ਦੇ ਵਿੱਚ ਸ਼ੌਂਕ ਜਾਗ ਪਏਗਾ। ਇਹਨਾਂ ਦੋ ਚੀਜ਼ਾਂ ਦੇ ਨਾਲ ਧਰਮ ਵਿੱਚ ਵਾਧਾ ਹੁੰਦਾ ਹੈ, ਧਰਮ ਦੇ ਵਿੱਚ ਵਿਕਾਸ ਹੁੰਦਾ ਹੈ। ਇਸ ਤੋਂ ਬਿਨਾਂ ਕਦੀ ਵੀ ਮਨੁੱਖ ਸ਼ੌਂਕ ਨਾਲ ਰੱਬ ਦੇ ਧਰਮ ਦੇ ਰਾਹ 'ਤੇ ਨਹੀਂ ਤੁਰ ਸਕਦਾ। ਅੱਜ ਦੇ ਸ਼ਬਦ ਵਿੱਚ ਸਾਹਿਬ ਨੇ ਕਿਰਪਾ ਕੀਤੀ ਸੁਣਨ ਦੇ ਨਾਲ, ਸੁਣਨ ਦੇ ਨਾਲ ਹੁਣ ਅਗਲੀ ਸਰੋਤ ਦਾ ਆਪਾਂ ਅੱਜ ਵਰਣਨ ਕਰਾਂਗੇ, ਕਿਉਂਕਿ ਕੱਲ੍ਹ ਕੇਵਲ ਗੱਲਾਂ ਸੁਣਨ ਤੱਕ ਗੱਲ ਸੀ, ਕਿਸੇ ਦੀ ਗੱਲ ਸੁਣਨੀ, ਭਾਸ਼ਾ ਵਿੱਚ ਸੁਣ ਲੈਣੀ ਕਿ ਨਾਮਦੇਵ ਜੀ ਨੇ ਇਸ ਤਰ੍ਹਾਂ ਜਪਿਆ, ਉਹਨਾਂ ਨੂੰ ਪ੍ਰਾਪਤੀ ਹੋਈ, ਧੰਨੇ ਨੇ ਸੁਣਿਆ, ਰਵਿਦਾਸ ਜੀ ਢੋਲ ਢੋਂਦੇ ਸਨ ਉਹਨਾਂ ਨੂੰ ਇਸ ਤਰ੍ਹਾਂ ਉੱਚਾ ਜੀਵਨ ਮਿਲ ਗਿਆ, ਸੈਣ ਨਾਈ ਨੂੰ ਇਸ ਤਰ੍ਹਾਂ ਪ੍ਰਾਪਤੀ ਹੋਈ। ਇਹ ਸੀ ਸਿੱਖਿਆ ਸੁਣਨੀ, ਯਾਨੀ ਕਿ ਕਿਸੇ ਦੇ ਜੀਵਨ ਨੂੰ ਸੁਣਨਾ ਤੇ ਸੁਣ ਕੇ ਤੁਰ ਪੈਣਾ, ਇਹ ਸਰੋਤ ਦਾ ਪਹਿਲਾ ਹਿੱਸਾ ਹੈ। ਹੁਣ ਅੱਜ ਆਪਾਂ ਸੁਣਨ ਦੇ ਦੂਸਰੇ ਹਿੱਸੇ ਬਾਰੇ ਵਿਚਾਰ ਸਮਝਣ ਦਾ ਯਤਨ ਕਰਾਂਗੇ। ਸੁਣਨ ਦਾ ਦੂਸਰਾ ਹਿੱਸਾ ਹੈ ਕਿ ਬੰਦੇ ਦੇ ਸਰੀਰ ਦੇ ਅੰਦਰ ਜਦੋਂ ਕੋਈ ਨਾਮ ਦਾ ਅਭਿਆਸ ਕਰਦਾ, ਬਾਣੀ ਦਾ ਅਭਿਆਸ ਕਰਦਾ, ਸੇਵਾ ਕਰਦਾ, ਗੁਰੂ ਦੀ ਮਤ ਅਨੁਸਾਰ ਆਪਣਾ ਜੀਵਨ ਬਿਤਾਉਂਦਾ, ਤੇ ਜਦੋਂ ਇਸ ਨਾਮ ਨੂੰ ਬੰਦਾ ਵਾਰ ਵਾਰ ਜਪੇਗਾ, ਵਾਰ ਵਾਰ ਜਪੇਗਾ, ਤੇ ਉਹ ਨਾਮ ਦੀ ਜਿਹੜੀ ਆਵਾਜ਼ ਹੈ, ਨਾਮ ਦੀ ਜਿਹੜੀ ਤਰੰਗ ਹੈ, ਉਸ ਨਾਮ ਦੀ ਜਿਹੜੀ ਲਹਿਰ ਹੈ, ਉਹ ਬੰਦੇ ਦੇ ਸਰੀਰ ਦੇ ਅੰਦਰ ਪਈ ਹੋਈ ਇੱਕ ਬੰਦ ਸ਼ਕਤੀ, ਬੰਦ ਯੰਤਰ ਜਿਹੜਾ ਸਾਰਿਆਂ ਦੇ ਵਿੱਚ ਹੈ, ਜਿਸ ਨੂੰ ਗੁਰੂ ਸਾਹਿਬ ਨੇ ਸੁਰਤ ਕਿਹਾ ਹੈ, ਬੰਦ ਪਈ ਹੈ ਬਿਲਕੁਲ, ਨਾਮ ਦੁਆਰਾ ਉਹ ਡਿੱਗੀ ਹੋਈ ਸ਼ਕਤੀ ਜਿਹਨੂੰ ਸੁਰਤ ਕਹਿੰਦੇ ਨੇ ਗੁਰੂ ਸਾਹਿਬ, ਉਹ ਚੱਲਣੀ ਸ਼ੁਰੂ ਹੋ ਜਾਏਗੀ, ਉਹ ਜਾਗ ਪੈਗੀ। ਇਹਨੂੰ ਕਹਿੰਦੇ ਨੇ ਸੁਰਤ ਜਾਗ ਪੈਣੀ। ਹੁਣ ਸੁੱਤੀ ਹੋਈ ਹੈ ਸੁਰਤ ਸਾਡੀ, ਜਾਗੀ ਨਹੀਂ ਹੈ, ਇਹ ਸਰੀਰ ਜਾਗਿਆ, ਅਜੇ ਸਰੀਰ ਜਾਗ ਰਿਹਾ, ਅਸੀਂ ਨਹੀਂ ਜਾਗੇ ਅਜੇ, ਇਹ ਖਿਆਲ ਰੱਖਣਾ। ਜਿੱਦਣ ਜਾਗ ਪਏ ਨਾ, ਜੀਵਨ ਦਿਸ ਪਏਗਾ ਆਪਣੇ ਆਪ। ਤਾਂ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਉਹਨਾਂ ਦੇ ਅੰਦਰ ਬੰਦ ਪਈ ਹੋਈ ਸ਼ਕਤੀ ਜਿਹਨੂੰ ਸੁਰਤ ਕਹਿੰਦੇ ਨੇ, ਉਹ ਜਾਗਣ ਲੱਗ ਪਈ, ਉਹਨੂੰ ਹੋਸ਼ ਆ ਗਈ, ਉਹਨੇ ਪਾਸਾ ਬਦਲ ਲਿਆ, ਤੇ ਜਿਉਂ ਹੀ ਸੁਰਤ ਜਾਗੀ, ਫਿਰ ਸੁਰਤ ਜਿਹੜੀ ਹੈ ਚੌਵਾਂ ਪਾਸੇ ਜਿਹੜਾ ਸਾਨੂੰ ਹੁਣ ਨਹੀਂ ਦਿਸ ਰਿਹਾ ਵਾਪਰਦਾ ਹੋਇਆ, ਸਾਡੇ ਕੋਲ ਹੀ ਹੈ, ਜਿੰਨਾ ਕੁਝ ਸਾਨੂੰ ਦਿਸਦਾ ਇੱਥੇ ਇੰਨਾ ਕੁਝ ਹੀ ਨਹੀਂ। ਖਿਆਲ ਰੱਖਣਾ, ਜੋ ਕੁਝ ਅਸੀਂ ਵੇਖ ਰਹੇ ਹਾਂ ਨਾ, ਸਾਡੇ ਸਾਹਮਣੇ ਕੀ ਹੈ, ਜਿਹੜੀ ਚੀਜ਼ ਦਾ ਸਾਡੇ ਮਨ ਦੇ ਵਿੱਚ ਅਹਿਸਾਸ ਨਹੀਂ, ਉਹ ਭਾਵੇਂ ਸਾਹਮਣੇ ਵੀ ਆਦਮੀ ਉਹਨੂੰ ਵਹਿੰਦਾ ਹੀ ਨਹੀਂ। ਸਾਡੇ ਆਲੇ ਦੁਆਲੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬੜਾ ਕੁਝ ਪਰਮੇਸ਼ਰ ਨੇ ਇਸ ਕਾਇਨਾਤ ਦੇ ਅੰਦਰ ਭਰਿਆ ਹੈ, ਬਣਾਇਆ ਇਹਦੇ ਵਿੱਚ, ਨਾਮ ਵਰਸ ਰਿਹਾ। ਗੁਰੂ ਸਾਹਿਬ ਕਹਿੰਦੇ ਚਿਮ ਚਿਮ ਵਰਸ ਹੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਪਰ ਜਿੱਥੇ ਅਸੀਂ ਖੜੇ ਹਾਂ, ਅਸੀਂ ਕਵਾਂਗੇ ਕਿੱਥੇ ਨਾਮ ਵਰਸਦਾ ਪਿਆ, ਵਿਖਾਓ, ਨਹੀਂ ਦਿਸੇਗਾ। ਉਹ ਦਿਸਦਾ ਸਾਨੂੰ ਨਹੀਂ ਦਿਸਦਾ, ਵਸਦਾ ਤੇ ਲਗਾਤਾਰ ਹੀ ਪਿਆ। ਜਿੱਦਣ ਬੰਦੇ ਦੀ ਸੁਰਤ ਜਾਗੀ, ਜਿਹਨੂੰ ਕਹਿੰਦੇ ਨੇ ਗੁਰੂ ਸਾਹਿਬ ਸੁਣ ਕੇ ਜਾਗਦੀ ਹੈ, ਤਾਂ ਉਹ ਜਿਹੜਾ ਸ਼ਬਦ, ਉਹ ਜਿਹੜਾ ਨਾਮ ਉਹਨੇ ਕਮਾਇਆ ਸੀ ਗੁਰੂ ਦੀ ਕਿਰਪਾ ਦੇ ਨਾਲ, ਉਹ ਨਾਮ ਫਿਰ ਉਹਨੂੰ ਅੰਦਰੋਂ ਆਪਣੇ ਸੁਣਨਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਸੁਣਨ ਦੇ ਨਾਲ ਇਹ ਹੋ ਜਾਂਦਾ ਹੈ। ਅਸਲ ਵਿੱਚ ਇਹਦੇ ਅਰਥ ਹੀ ਇਹ ਨੇ ਚਾਰ ਪੌੜੀਆਂ। ਪਹਿਲਾਂ ਗੁਰੂ ਦੀ ਸਿੱਖਿਆ ਬਾਹਰੋਂ ਮਤ ਸੁਣੀ, ਫਿਰ ਉਸ ਨਾਮ ਨੂੰ ਜਪਿਆ, ਅਤੇ ਦੂਸਰੇ ਨੰਬਰ 'ਤੇ ਜਾ ਕੇ ਫਿਰ ਸੁਰਤ ਜਿਹੜੀ ਹੈ ਉਹ ਜਾਗ ਪਈ, ਇਕਾਗਰਤਾ ਬਣਾਉਗੇ। ਸੁਰਤ ਜਾਗ ਪਈ, ਧਿਆਨ ਜਾਗ ਪਿਆ, ਤਾਂ ਉਹਨੂੰ ਕਹਿੰਦੇ ਨੇ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਕਿ ਜਾਪ ਨਿਤਨੇਮ ਦੀ ਦੂਸਰੀ ਬਾਣੀ ਜਿਹੜੀ। ਪਹਿਲਾਂ ਹੈ ਜਪਣਾ, ਦੂਸਰਾ ਹੈ ਜਾਪ। ਜਾਪ ਦਾ ਮਤਲਬ ਹੈ ਕਿ ਜਿਹਦੇ ਵਿੱਚ ਜਪਣ ਵਾਲਾ ਚੁੱਪ ਹੋ ਜਾਂਦਾ ਹੈ ਅਤੇ ਜੋ ਕੁਝ ਉਹਨੇ ਪਹਿਲਾਂ ਜਪਿਆ ਉਹਦੇ ਮਨ ਦੇ ਵਿੱਚੋਂ ਉਹਦੀ ਆਪਣੇ ਆਪ ਵਾਪਸ ਆਵਾਜ਼ ਆਉਣ ਲੱਗ ਪੈਂਦੀ। ਉਹਨੂੰ ਕਹਿੰਦੇ ਨੇ ਦੂਸਰੀ ਪ੍ਰਕਾਰ ਦੀ ਸਰੋਤ, ਦੂਸਰੀ ਪ੍ਰਕਾਰ ਦਾ ਸੁਣਨਾ ਹੈ ਨਾ। ਇਹ ਧਰਮ ਦੀ ਕਲਾਸ ਦਾ ਮੈਟਰ ਹੈ ਨਾ। ਜਿਵੇਂ ਤੁਸੀਂ ਸੰਗੀਤ ਸਿੱਖਦੇ ਹੋ ਨਾ, ਸੰਗੀਤ ਦੇ ਆਪਣੇ ਆਪਣੇ ਕਲਾਸ ਬਾਈ ਕਲਾਸ ਅੱਗੇ ਮੈਟਰ ਲਿਖੇ ਹੋਏ ਨੇ ਵੀ ਪਹਿਲਾਂ ਇਹ ਕਲੀਅਰ ਕਰਨਾ, ਫਿਰ ਅਗਲਾ ਅੱਖਰ ਆਵੇਗਾ, ਫਿਰ ਇਹ ਰਾਗ ਹੈ, ਫਿਰ ਇਸ ਤੋਂ ਅੱਗੇ ਇਹ ਹੈ, ਸਾਰਾ ਬਣਿਆ ਹੋਇਆ। ਜਿਵੇਂ ਰਾਗਾਂ ਦੇ ਮੈਟਰ ਨੇ, ਜਿਵੇਂ ਕੀਰਤਨ ਦੇ ਨੇ ਜਾਂ ਤਾਲ ਨੇ, ਕੁਝ ਵੀ ਹੈ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਪੜ੍ਹਨ ਦੇ, ਨਾਮ ਜਪਣ ਦੇ ਵੀ ਤਰੀਕੇ ਦਿੱਤੇ ਗਏ ਨੇ। ਇਹ ਵੱਖਰੀ ਗੱਲ ਹੈ ਕਿ ਬੰਦਾ ਕਲਾ ਨੂੰ ਗਿਣਦਾ ਰਹਿੰਦਾ ਸਾਰੀ ਉਮਰ, ਅੱਖਰਾਂ ਵਿੱਚ ਫਸਿਆ ਰਹੇਗਾ, ਪਰ ਜਿਹੜੀ ਅੰਦਰ ਤੱਤ ਦੀ ਗੱਲ ਗੁਰਬਾਣੀ ਵਿੱਚ ਹੈ ਉਹਨੂੰ ਇਹ ਮੈਟਰ ਸਮਝਦਾ ਹੀ ਕੋਈ ਨਹੀਂ। ਉੱਥੇ ਜਿਵੇਂ ਆਦਮੀ ਬੇਹੋਸ਼ ਜਿਹਾ, ਵੀ ਇਹਦਾ ਕਰਨੇ ਕੀ, ਇਹਦੇ ਨਾਲ ਕਿਹੜਾ ਪੈਸੇ ਮਿਲਣੇ ਨੇ। ਜੇ ਅਸੀਂ ਇਹ ਸੁਣਾਂਗੇ ਵੀ ਗੁਰਬਾਣੀ ਵਿੱਚ ਜਪਜੀ ਸਾਹਿਬ ਦੇ ਅੰਦਰ ਇਹ ਅਵਸਥਾ ਲਿਖੀਆਂ ਹੋਈਆਂ ਨੇ ਜੀਵਨ ਦੀਆਂ, ਧਰਮ ਦੀਆਂ, ਉਹਨਾਂ ਨੂੰ ਸੁਣੀਏ ਤਾਂ ਸਾਡਾ ਮਨ ਕਹਿੰਦਾ ਵੀ ਇਹਦੇ ਨਾਲ ਸੁਣਨ ਨਾਲ ਕੀ ਮਿਲਣਾ ਸਾਨੂੰ, ਅਸੀਂ ਤਾਂ ਗਾਉਣਾ ਹੀ ਹੈ ਨਾ ਇਕੱਲਾ, ਜਾਂ ਕਥਾ ਕਰਨੀ ਹੈ, ਜਾਂ ਕਿਤਾਬ ਲਿਖਣੀ ਹੈ। ਤਾਂ ਇੱਥੇ ਭਟਕ ਗਏ ਅਸੀਂ ਬਿਲਕੁਲ। ਗੁਰੂ ਅਮਰਦਾਸ ਜੀ ਨੇ ਹਰ ਰੋਜ਼ ਸਾਨੂੰ ਸਮਝਾਇਆ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤ ਨਹੀਂ ਸਮਝਿਆ ਵੀ ਵਿੱਚ ਕੀ ਹੈ ਇਹਦੇ। ਤਾਂ ਜਿੰਨਾ ਚਿਰ ਸਾਨੂੰ ਇਹ ਨਹੀਂ ਪ੍ਰਯੋਜਨ ਮਿਲਦਾ ਕਿ ਗੁਰਬਾਣੀ ਦੇ ਵਿੱਚੋਂ ਅਸੀਂ ਕੁਝ ਸਿੱਖਣਾ ਹੈ ਤਰਤੀਬ ਵਾਰ, ਉਹਨਾਂ ਚਿਰ ਕੋਈ ਸ਼ੌਂਕ ਨਹੀਂ ਜਾਗੇਗਾ। ਤਾਂ ਗੁਰੂ ਸਾਹਿਬ ਨੇ ਜਾਪ ਦੂਸਰੇ ਨੰਬਰ 'ਤੇ ਰੱਖਿਆ। ਜਾਪ ਦਾ ਮਤਲਬ ਜਿਸ ਨੂੰ ਅਸੀਂ ਪਹਿਲਾਂ ਜਪਿਆ ਨਾਮ ਨੂੰ, ਹੁਣ ਉਹਨੂੰ ਜਪਣਾ ਨਹੀਂ ਪੈਂਦਾ, ਉਹ ਆਪਣੇ ਆਪ ਸੁਣਨ ਲੱਗ ਪਿਆ ਮਨ ਵਿੱਚੋਂ, ਆਪਣੇ ਆਪ ਆਵਾਜ਼ ਆਉਂਦੀ ਹੈ। ਔਰ ਇਹ ਸਾਡਾ ਅਭਿਆਸ ਵੀ ਹੈ। ਉਹਨੂੰ ਕਹਿੰਦੇ ਨੇ ਜਾਪ, ਅਜਪਾ ਜਾਪ, ਆਤਮ ਉਪਦੇਸ਼ ਭੇਜ ਸੰਜਮ ਕੋ, ਜਾਪ ਸੋ ਅਜਪਾ ਜਾਪੈ। ਜਿਵੇਂ ਆਮ ਕਰਕੇ ਬੰਦੇ ਦਾ ਰੁਝਾਨ ਹੈ ਕਿ ਉਹ ਦੁਨੀਆਂ ਦੇ ਵਿੱਚ ਲੰਘਦਾ ਹੋਇਆ ਤੁਸੀਂ ਕਿਤੇ ਗੀਤ ਸੰਗੀਤ ਸੁਣ ਲਿਆ ਤੇ ਇਹ ਚੀਜ਼ਾਂ ਤੇ ਆਪਣੇ ਆਪ ਮਨ ਵਿੱਚ ਚਲੀਆਂ ਜਾਂਦੀਆਂ, ਜਪਣੀਆਂ ਨਹੀਂ ਪੈਂਦੀਆਂ। ਕਲਾਕਾਰਾਂ ਦੇ, ਗੀਤਕਾਰਾਂ ਦੇ ਗੀਤ ਕਿੰਨੇ ਕਦੀ ਜਪੇ ਨੇ? ਕਦੀ ਜਪੇ ਨੇ ਕਿਸੇ ਨੇ? ਉਹ ਨਹੀਂ ਜਪੇ, ਪਰ ਉਹਨਾਂ ਨੂੰ ਇੰਨੇ ਧਿਆਨ ਨਾਲ ਸੁਣਿਆ ਕਿ ਹੁਣ ਉਹ ਆਪਣੇ ਆਪ ਅੰਦਰ ਗੂੰਜਦੇ ਨੇ। ਪਤਾ ਨਾ ਸਾਨੂੰ ਗੂੰਜਦੇ ਨੇ, ਬਾਹਰ ਨਹੀਂ ਅਸੀਂ ਦੱਸਦੇ, ਮਨ ਵਿੱਚ ਉਹਨਾਂ ਦੀਆਂ ਪੰਕਤੀਆਂ ਗੂੰਜਦੀਆਂ ਰਹਿੰਦੀਆਂ ਨੇ। ਮੂੰਹ ਬਾਹਰੋਂ ਬਾਹਰੋਂ ਸ਼ਬਦ ਪੜ੍ਹਦਾ ਹੈ, ਪਰ ਅਸੀਂ ਕਹਿੰਦੇ ਹਾਂ ਵੀ ਇਹ ਫਲਾਣੇ ਗਾਣੇ ਦੀ ਟਿਊਨ 'ਤੇ ਸ਼ਬਦ ਚੱਲ ਰਿਹਾ, ਟਿਊਨ ਯਾਦ ਹੈ, ਉਹ ਗੱਲ ਯਾਦ ਹੈ ਸਾਰੀ। ਤਾਂ ਜਿਸ ਚੀਜ਼ ਨੂੰ ਬੰਦਾ ਧਿਆਨ ਨਾਲ ਸੁਣਦਾ ਹੈ ਉਹ ਬੰਦੇ ਦੇ ਮਨ ਦੇ ਵਿੱਚ ਵਸ ਜਾਂਦੀ ਹੈ। ਜਦੋਂ ਮਨ ਵਿੱਚ ਵਸ ਜਾਂਦੀ ਹੈ ਤੇ ਮਨੁੱਖ ਨਾ ਵੀ ਚਾਹੇ, ਕੁਝ ਨਾ ਚਾਹੇ ਉਹਨੂੰ ਬੋਲਣਾ, ਤੇ ਉਹ ਗੀਤ ਵਾਰ ਵਾਰ ਸਾਡੀ ਜ਼ੁਬਾਨ ਤੇ ਆਏਗਾ, ਵਾਰ ਵਾਰ ਮਨ ਤੇ ਆਏਗਾ। ਇਸੇ ਤਰ੍ਹਾਂ ਕਈ ਵਾਰੀ ਸ਼ਬਦਾਂ ਦੇ ਸੰਬੰਧ ਵਿੱਚ ਵਾਪਰਦਾ, ਜਿਵੇਂ ਕੋਈ ਬੜਾ ਸੁੰਦਰ ਟਿਕਾ ਵਾਲਾ ਕਿਸੇ ਗੁਰਮੁਖ ਪਿਆਰੇ ਰਾਗੀ ਸਿੰਘ ਤੋਂ ਸ਼ਬਦ ਸੁਣਿਆ, ਬੜੀ ਲੈਅ ਦੇ ਵਿੱਚ, ਬੜੇ ਪਿਆਰ ਵਿੱਚ, ਜਦੋਂ ਉਹਨੂੰ ਪੂਰੇ ਧਿਆਨ ਨਾਲ ਕਿਤੇ ਸੁਣ ਲਿਆ ਤੇ ਜਦੋਂ ਅਸੀਂ ਇਕੱਲੇ ਤੁਰਨੇ ਆ ਕਿਤੇ ਕੋਈ ਨਹੀਂ ਕੋਲ ਹੁੰਦਾ ਤੇ ਆਪਣੇ ਆਪ ਉਹ ਸਾਡੇ ਮੂੰਹ ਤੇ ਆ ਜਾਂਦਾ, ਉਹਨੂੰ ਬੋਲਣਾ ਨਹੀਂ ਪੈਂਦਾ, ਮਨ ਵਿੱਚ ਉਹਦੀ ਆਵਾਜ਼ ਗੂੰਜਣ ਲੱਗ ਪੈਂਦੀ। ਕਦੀ ਕਦੀ ਬੰਦਾ ਉਹਨੂੰ ਗਾਉਂਦਾ, ਉਹਨੂੰ ਗੁਰੂ ਸਾਹਿਬ ਕਹਿੰਦੇ ਦੂਸਰੀ ਤਰ੍ਹਾਂ ਦਾ ਸੁਣਨਾ। ਇੱਥੋਂ ਤੱਕ ਅਸੀਂ ਜਾਣਾ, ਧਿਆਨ ਰੱਖਣਾ ਹੈ, ਪਹਿਲਾਂ ਜਪਣਾ ਹੈ, ਫਿਰ ਉਹ ਜਿਹੜਾ ਜਪ ਰਿਹਾ ਉਹਨੂੰ ਇੰਨੇ ਧਿਆਨ ਨਾਲ ਜਪਣਾ ਹੈ ਕਿ ਅੰਦਰ ਚਲਾ ਜਾਏਗਾ, ਫਿਰ ਉਹ ਮਨ ਦੇ ਵਿੱਚ ਗੂੰਜੇਗਾ। ਉਹਨੂੰ ਕਹਿੰਦੇ ਦੂਸਰੀ ਤਰ੍ਹਾਂ ਦਾ ਸੁਣਨਾ। ਉਹਨੂੰ ਸੁਣਨ ਦੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਕਈ ਕੁਝ ਮਿਲ ਜਾਂਦਾ। ਜਿਹਨੂੰ ਉਹ ਦੂਸਰੀ ਤਰ੍ਹਾਂ ਦਾ ਸੁਣਨਾ ਆ ਗਿਆ, ਉਹਨੂੰ ਸਮਾਧੀ ਲਾਉਣ ਦੀ ਲੋੜ ਨਹੀਂ ਰਹੀ, ਕਿਉਂਕਿ ਆਪਣੇ ਆਪ ਲੱਗ ਜਾਏਗੀ। ਉਹਨੂੰ ਧਿਆਨ ਜੋੜਨ ਦੀ ਲੋੜ ਵੀ ਨਹੀਂ ਰਹਿਣੀ, ਕਿਉਂਕਿ ਜਦੋਂ ਵੀ ਧਿਆਨ ਜੁੜਿਆ ਸੁਣਨ ਦੇ ਰਾਹੀਂ ਜੁੜਿਆ। ਜਿਹਨੂੰ ਸੁਣਨਾ ਆ ਗਿਆ ਉਹਦਾ ਧਿਆਨ ਜੋੜੀ ਗਿਆ, ਉਹਨੂੰ ਜੋੜਨਾ ਨਹੀਂ ਪੈਂਦਾ। ਜਾਂ ਇਉਂ ਕਹਿ ਲਈਏ ਕਿ ਮਨ ਦੀ ਇਕਾਗਰਤਾ ਦਾ ਦਰਵਾਜ਼ਾ ਹੈ ਸੁਣਨ ਸ਼ਕਤੀ, ਜਿਹਨੂੰ ਸੁਰਤ ਕਹਿੰਦੇ ਨੇ, ਸਰੋਤ। ਜਿਹਦੀ ਉਹ ਜਾਗ ਪਈ, ਉਹਦਾ ਮਨ ਆਪਣੇ ਆਪ ਇਕਾਗਰ ਹੋਣ ਲੱਗ ਪਿਆ। ਤੇ ਗੁਰੂ ਸਾਹਿਬ ਨੇ ਬਾਣੀ ਦੇ ਨਾਲ ਰਾਗ ਤਾਂ ਦਿੱਤੇ, ਸੰਗੀਤ ਤਾਂ ਦਿੱਤਾ, ਸਾਜ ਤਾਂ ਦਿੱਤਾ, ਕਿਉਂਕਿ ਮਨ ਆਵਾਜ਼ 'ਤੇ ਟਿਕਦਾ। ਕੁਝ ਸੁਣੇ ਤੇ ਮਨ ਟਿਕਦਾ, ਖਿਆਲ ਰੱਖਣਾ। ਜ਼ਰੂਰੀ ਨਹੀਂ ਕਿ ਉਹ ਕਿਹੜਾ ਸ਼ਬਦ ਹੈ। ਜਦੋਂ ਅਸੀਂ ਕੁਝ ਸੁਣਨੇ ਹਾਂ ਤੇ ਮਨ ਉਹਦੇ ਉੱਤੇ ਆਪਣੇ ਆਪ ਇਕਾਗਰ ਹੋਵੇਗਾ। ਕਈ ਵਾਰੀ ਤੁਸੀਂ ਦੇਖਣਾ ਕਿ ਆਦਮੀ ਨੂੰ ਨੀਂਦ ਨਹੀਂ ਆਉਂਦੀ। ਜਦੋਂ ਨੀਂਦ ਨਾ ਆਵੇ, ਨੀਂਦ ਤਾਂ ਨਹੀਂ ਆਉਂਦੀ ਕਿ ਉਹਦੇ ਦਿਮਾਗ ਦੇ ਵਿੱਚ ਵਿਚਾਰ ਬੜੇ ਖਿਲਰੇ ਹੁੰਦੇ ਨੇ, ਦਿਮਾਗ ਇਕੱਠਾ ਨਹੀਂ ਹੁੰਦਾ, ਮਨ ਇਕਾਗਰ ਨਹੀਂ ਹੁੰਦਾ, ਇਸ ਕਰਕੇ ਨੀਂਦ ਨੂੰ ਪਕੜਦਾ ਨਹੀਂ। ਤਾਂ ਉਦੋਂ ਇੱਕ ਸਾਧਨ ਜੇ ਵਰਤ ਲਈਏ ਕਿ ਆਪਣੇ ਕੋਲ ਕੋਈ ਛੋਟਾ ਜਿਹਾ ਸੰਗੀਤ ਜਾਂ ਕੋਈ ਇਸ ਤਰ੍ਹਾਂ ਦਾ ਪੱਖਾ ਜਿਹਦੀ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੋਵੇ, ਜਿਹਦੀ ਧੁਨ ਬਣਦੀ ਹੋਵੇ। ਆ ਜਿਵੇਂ ਪੱਖਾ ਚੱਲ ਰਿਹਾ, ਇਹਦੀ ਇੱਕ ਧੁਨ ਬਣ ਰਹੀ ਹੈ, ਆਵਾਜ਼ ਬਣ ਰਹੀ ਹੈ, ਅਸੀਂ ਇਹਨੂੰ ਸੁਣ ਰਹੇ ਹਾਂ। ਤਾਂ ਜਦੋਂ ਉਸ ਆਵਾਜ਼ ਨੂੰ ਬੰਦਾ ਕੋਲ ਲਾ ਕੇ ਉਸ ਪੱਖੇ ਨੂੰ ਲੰਮਾ ਪੈ ਜਾਏ, ਆਰਾਮ ਕਰਨ ਲੱਗ ਜਾਏ, ਤਾਂ ਸਹਿਜੇ ਸਹਿਜੇ ਉਹਦੀ ਜਿਹੜੀ ਟਿਊਨ ਆ ਰਹੀ ਹੈ ਨਾ ਆਵਾਜ਼, ਮਨ ਉਹਨੂੰ ਸੁਣੇਗਾ ਤੇ ਉਹਨੂੰ ਸੁਣਦਿਆਂ ਸੁਣਦਿਆਂ ਇਕਾਗਰ ਹੁੰਦਾ ਜਾਏਗਾ। ਇਕਾਗਰ ਹੁੰਦਾ ਹੁੰਦਾ ਨੀਂਦ ਵਿੱਚ ਚਲਾ ਜਾਏਗਾ ਤੇ ਉਹਨੂੰ ਗੂੜੀ ਨੀਂਦ ਆ ਜਾਏਗੀ। ਇਹਦਾ ਮਤਲਬ ਸੁਣਨ ਦੇ ਨਾਲ ਮਨ ਆਪਣੇ ਆਪ ਇਕਾਗਰ ਹੁੰਦਾ ਹੈ, ਉਹਨੂੰ ਧਿਆਨ ਲਾਉਣਾ ਨਹੀਂ ਪੈਂਦਾ। ਕੱਲ੍ਹ ਦੀ ਪੌੜੀ ਵਿੱਚ ਇਹ ਵੀ ਅਰਥ ਬਹੁਤ ਸਾਰੇ ਆਉਣਗੇ ਕਿ ਅੰਦਰ ਦੀਆਂ ਕਿਹੜੀਆਂ ਦਾਤਾਂ ਜਿਹੜੀਆਂ ਪੜ੍ਹਨ ਵਾਲਿਆਂ ਨੂੰ ਨਾ ਮਿਲੀਆਂ, ਸੋਚਣ ਵਾਲਿਆਂ ਨੂੰ ਨਾ ਮਿਲੀਆਂ, ਤੀਰਥਾਂ 'ਤੇ ਜਾਣ ਵਾਲਿਆਂ ਨੂੰ ਨਾ ਮਿਲੀਆਂ, ਬਰਕਤਾਂ ਜਿਨ੍ਹਾਂ ਨੂੰ, ਜਿਨ੍ਹਾਂ ਨੇ ਲੰਮੇ ਲੰਮੇ ਤਪ ਕੀਤੇ, ਧੂਣੀਆਂ ਤਾਈਆਂ, ਕਈ ਕੁਝ ਕੀਤਾ, ਜਿਨ੍ਹਾਂ ਨੂੰ ਇਹ ਸਭ ਕੁਝ ਕਰਕੇ ਕੁਝ ਵੀ ਨਾ ਮਿਲਿਆ, ਉਹਨਾਂ ਨੂੰ ਸੁਣਨ ਨਾਲ ਇਹ ਸਾਰੀਆਂ ਦਾਤਾਂ ਆਪੇ ਝੋਲੀ ਵਿੱਚ ਪੈ ਗਈਆਂ। ਸੁਣਨਾ ਇੰਨਾ ਮਹਾਨ ਹੈ। ਤਜਰਬਾ ਕਰਕੇ ਵੇਖ ਲੈਣਾ, ਜਿਹੜਾ ਬੰਦਾ 24 ਘੰਟਿਆਂ ਵਿੱਚ 1 ਘੰਟਾ ਪੂਰੀ ਤਰ੍ਹਾਂ ਸੁਣ ਲੈਂਦਾ, ਭਾਵੇਂ ਉਹ ਕੀਰਤਨ ਹੋਵੇ ਭਾਵੇਂ ਕਥਾ ਹੋਵੇ, ਸੁਣੇ ਪੂਰੀ ਤਰ੍ਹਾਂ। ਇਹ ਨਹੀਂ ਵੀ ਸਾਰਾ ਸਾਰਾ ਬਿਜ਼ਨਸ ਵੀ ਅਸੀਂ ਨਾਲ ਨਾਲ ਵਿੱਚ ਵਿੱਚ ਰੱਖੀਏ, ਫਿਰ ਨਹੀਂ ਉਹ ਸੁਣਨਾ ਬਣਦਾ। ਸਰੀਰ ਨੂੰ ਛੱਡ ਕੇ ਸੁਣਨਾ, ਜਿਵੇਂ ਸਰੀਰ ਉੱਥੇ ਹੈ ਹੀ ਕੋਈ ਨਹੀਂ ਸੀ, ਜਿਵੇਂ ਕੋਈ ਬੰਦਾ ਹੁਣ, ਕਿਉਂਕਿ ਇਹ ਉਦਾਹਰਣਾਂ ਮੈਨੂੰ ਦੇਣੀਆਂ ਪੈਂਦੀਆਂ, ਅਸੀਂ ਕਿੱਥੇ ਖੜੇ ਹਾਂ, ਉਦਾਹਰਣਾਂ ਤੇ ਉਹ ਹੀ ਦੇਵਾਂਗੇ ਨਾ। ਤਾਂ ਉਦਾਹਰਣ ਮੈਂ ਦੇਵਾਂ, ਜਿਵੇਂ ਇੱਕ ਬੰਦਾ 3 ਘੰਟੇ ਦੀ ਫਿਲਮ ਵੇਖਦਾ ਨਾ, ਸਰੀਰ ਨਹੀਂ ਹਿੱਲਦਾ ਉਹਦੇ ਵਿੱਚ, ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ, ਉਹਨਾਂ ਤਸਵੀਰਾਂ ਵਿੱਚ ਲੀਨ ਹੋ ਜਾਂਦਾ ਬਿਲਕੁਲ, ਸਰੀਰ ਵਿੱਚੋਂ ਉਹਦੀ ਸੁਰਤ ਨਿਕਲ ਕੇ ਉਸ ਫਿਲਮ ਵਿੱਚ ਘੁੰਮਣ ਲੱਗ ਪੈਂਦੀ ਹੈ। ਦੇਹ ਦੀ ਵਰਤੋਂ ਜ਼ਰੂਰ ਕਰਦਾ ਹੈ, ਫਿਰ ਉਸ ਸਰੀਰ ਨੂੰ ਗਰਮੀ ਲੱਗੇ, ਪਸੀਨਾ ਆ ਜਾਏ, ਕੱਪੜੇ ਭਿੱਜ ਜਾਣ, ਭੁੱਖ ਲੱਗੀ ਹੋਵੇ, ਦਰਦ ਹੁੰਦੀ ਹੋਵੇ, ਸਭ ਕੁਝ ਭੁੱਲ ਜਾਏਗਾ, ਕਿਉਂਕਿ ਇਹ ਅੰਦਰੋਂ ਨਿਕਲ ਕੇ ਜਿਹੜੀ ਸੁਰਤ ਸੀ ਉਸ ਦ੍ਰਿਸ਼ ਦੇ ਵਿੱਚ, ਉਹ ਵੇਖਣ ਵਿੱਚ ਇੰਨੀ ਗੜੁੰਦ ਹੋ ਗਈ ਕਿ ਹੁਣ ਸਰੀਰ ਦਾ ਪਤਾ ਹੀ ਨਹੀਂ ਰਿਹਾ। ਉਹਨੂੰ ਕਹਿੰਦੇ ਨੇ ਸੁਣਨਾ, ਉਹਨੂੰ ਕਹਿੰਦੇ ਨੇ ਇਕਾਗਰਤਾ। ਹੁਣ ਇਹ ਤਾਂ ਰੀਤੀ ਰਿਵਾਜ਼ ਹੈ ਨਾ, ਜਿਹਨੂੰ ਅਸੀਂ ਸੁਣਦੇ ਹਾਂ, ਬੜੇ ਘੱਟ ਨੇ ਸਰੋਤੇ, ਇਹ ਤਾਂ ਰੀਤੀ ਰਿਵਾਜ਼ ਹੈ ਸਿਰਫ। ਇਹ ਸਾਰਾ ਕੁਝ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਗੁਰੂ ਸਾਹਿਬ ਕਹਿੰਦੇ ਨੇ ਜੋ ਕੁਝ ਅਸੀਂ ਇਸ ਤਰ੍ਹਾਂ ਕਰਨੇ ਆ ਉਹ ਸੰਸਾਰ ਦੇ ਕਾਰਜ ਵਰਗਾ ਰਹਿ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਅੱਜ ਬਚਨ ਕੀਤੇ ਕਿ ਦੂਸਰੀ ਤਰ੍ਹਾਂ ਦੀ ਜਿਹੜੀ ਸਰੋਤ ਹੈ ਜਿਹਨੂੰ ਅਸੀਂ ਜਪਾਂਗੇ ਵਾਰ ਵਾਰ, ਜਿਹਨੂੰ ਅਸੀਂ ਵਾਰ ਵਾਰ ਧਿਆਨ ਵਿੱਚ ਲਿਆਵਾਂਗੇ ਉਹ ਸਾਡੇ ਮਨ ਵਿੱਚ ਟਿਕ ਜਾਏਗਾ। ਉਸ ਨੂੰ ਕਹਿੰਦੇ ਨੇ ਦੂਸਰੀ ਤਰ੍ਹਾਂ ਦਾ ਸੁਣਨਾ ਹੈ, ਦੂਸਰੀ ਤਰ੍ਹਾਂ ਦੀ ਸਰੋਤ ਹੈ। ਤਾਂ ਸਾਹਿਬ ਨੇ ਬਚਨ ਕੀਤੇ ਕਿ ਸੁਣਨ ਦੀ ਜਾਚ ਸਿੱਖ ਆਪਣੇ ਅੰਦਰੋਂ ਸੁਣ ਆਵਾਜ਼ ਨੂੰ, ਫਿਰ ਕਈ ਤਰ੍ਹਾਂ ਦੀਆਂ ਤੇਰੇ ਮਨ ਦੇ ਵਿੱਚੋਂ ਆਵਾਜ਼ਾਂ ਆਉਣਗੀਆਂ। ਉਹਨੂੰ ਵੇਖ ਕਿੱਥੇ ਜਾ ਰਿਹਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਕਾਜ਼ੀ ਨੂੰ ਇਹ ਗੱਲ ਸਮਝਾਈ ਸੀ ਜਦੋਂ ਸੁਲਤਾਨਪੁਰ ਦੇ ਅੰਦਰ ਮਸੀਤ ਵਿੱਚ ਚਲੇ ਗਏ, ਸਾਰੇ ਲੋਕ ਇਕੱਠੇ ਹੋ ਗਏ, ਕਾਜ਼ੀ ਵੀ ਆ ਗਿਆ, ਦੌਲਤ ਖਾਂ ਵੀ ਆ ਗਿਆ, ਨਮਾਜ਼ ਸ਼ੁਰੂ ਹੋ ਗਈ ਔਰ ਕਾਜ਼ੀ ਨੇ ਕਿਹਾ ਸਾਡੇ ਨਾਲ ਨਮਾਜ਼ ਪੜ੍ਹੋਗੇ? ਸਤਿਗੁਰਾਂ ਨੇ ਕਿਹਾ ਠੀਕ ਹੈ, ਜੇ ਤੁਸੀਂ ਪੜ੍ਹੋਗੇ ਮੈਂ ਵੀ ਪੜ੍ਹ ਦਿਆਂਗਾ। ਤਾਂ ਅੰਦਰ ਚਲੇ ਗਏ ਤਾਂ ਲੋਕ ਸਾਰੇ ਇਕੱਠੇ ਹੋ ਗਏ ਵੇਖਣ ਵਾਸਤੇ ਕਿ ਗੁਰੂ ਨਾਨਕ ਮਸੀਤ ਵਿੱਚ ਚਲੇ ਗਏ ਨੇ, ਮੁਸਲਮਾਨ ਹੋ ਜਾਣਗੇ, ਮੁਸਲਮਾਨ ਬਣ ਜਾਣਗੇ। ਕਈਆਂ ਨੇ ਰੋਕਿਆ ਵੀ ਕਿ ਤੁਸੀਂ ਮੁਗਲ ਨਹੀਂ ਹੋ, ਮੁਸਲਮਾਨ ਨਹੀਂ, ਕਿੱਧਰ ਜਾ ਰਹੇ ਹੋ? ਸਤਿਗੁਰਾਂ ਨੇ ਕਿਹਾ ਵੀ ਮਸੀਤ ਵਿੱਚ ਜਾ ਕੇ ਜ਼ਰੂਰੀ ਨਹੀਂ ਸਾਰੇ ਮੁਸਲਮਾਨ ਬਣ ਜਾਣ, ਆਹ ਜਿਹੜੇ ਰੋਜ਼ ਨਮਾਜ਼ ਪੜ੍ਹਦੇ ਨੇ ਮੁਸਲਮਾਨ ਥੋੜ੍ਹੀ ਨੇ ਸਾਰੇ, ਅਜੇ ਨਹੀਂ ਬਣੇ। ਮੁਸਲਮਾਨ ਦੇ ਅਰਥ ਬੜੇ ਡੂੰਘੇ ਨੇ, ਮੁਸਲਮਾਨ ਮੋਮ ਦਿਲ ਹੋਵੇ, ਇਹ ਤਾਂ ਰੀਤੀ ਰਿਵਾਜ਼ ਕਰ ਰਹੇ ਨੇ, ਮੁਸਲਮਾਨ ਥੋੜ੍ਹੀ ਨੇ। ਤਾਂ ਅੰਦਰ ਜਦੋਂ ਨਮਾਜ਼ ਪੜ੍ਹੀ ਗਈ ਤਾਂ ਗੁਰੂ ਸਾਹਿਬ ਨੇ ਇਸੇ ਗੱਲ ਦੀ ਉੱਥੇ ਵਿਆਖਿਆ ਕੀਤੀ ਕਿ ਬੰਦਾ ਜੋ ਕੁਝ ਬੋਲਦਾ ਹੈ ਉਹਨੂੰ ਆਪ ਨਹੀਂ ਸੁਣਦਾ, ਉਹਨੂੰ ਆਪ ਉਹਦਾ ਧਿਆਨ ਉਹਦੇ ਵਿੱਚ ਨਹੀਂ ਹੁੰਦਾ। ਜਦੋਂ ਨਮਾਜ਼ ਪੜ੍ਹੀ ਸਤਿਗੁਰੂ ਝੁਕੇ ਨਹੀਂ, ਜਿਵੇਂ ਉਹ ਝੁਕਦੇ ਰਹੇ ਤਾਂ ਕਾਜ਼ੀ ਨੇ ਜਦੋਂ ਵਿੱਚ ਵਿੱਚ ਵੇਖਿਆ ਕਿ ਗੁਰੂ ਨਾਨਕ ਵੀ ਝੁਕਦੇ ਨਹੀਂ, ਨਮਾਜ਼ ਨਹੀਂ ਪੜ੍ਹ ਰਹੇ, ਤਾਂ ਇਹ ਤਾਂ ਬੜੀ ਤੁਹੀਨ ਕਰ ਦਿੱਤੀ ਇਹਨਾਂ ਨਮਾਜ਼ ਦੀ। ਤਾਂ ਉਹਨਾਂ ਨੇ ਕਾਹਲੀ ਕਾਹਲੀ ਵਿੱਚ ਗੁੱਸੇ ਵਿੱਚ ਨਮਾਜ਼ ਪੜ੍ਹੀ, ਨਮਾਜ਼ ਪੜ੍ਹਦਿਆਂ ਸਾਰ ਟੁੱਟ ਕੇ ਪੈ ਗਏ ਕ੍ਰੋਧ ਵਿੱਚ, ਕਹਿਣ ਲੱਗੇ ਤੁਸੀਂ ਸਾਡੇ ਧਰਮ ਦੀ ਇੰਨੀ ਤੁਹੀਨ ਕੀਤੀ ਕਿ ਖੜ੍ਹੇ ਹੋ ਕੇ ਨਮਾਜ਼ ਨਹੀਂ ਪੜ੍ਹੀ। ਸਤਿਗੁਰਾਂ ਨੇ ਕਿਹਾ ਮੇਰੇ ਨਾਲ ਤੁਸੀਂ ਜਿਹੜਾ ਐਗਰੀਮੈਂਟ ਕੀਤਾ ਸੀ, ਸਮਝੌਤਾ ਕੀਤਾ ਸੀ, ਉਹ ਇਹ ਸੀ ਕਿ ਮੈਂ ਤੁਹਾਡੇ ਨਾਲ ਨਮਾਜ਼ ਪੜ੍ਹਾਂਗਾ। ਉਹਨੇ ਕਿਹਾ ਫਿਰ ਮੇਰੇ ਨਾਲ ਹੀ ਪੜ੍ਹ ਲੈਂਦੇ। ਕਹਿਣ ਲੱਗੇ ਤੁਹਾਡੇ ਨਾਲ ਕਿਵੇਂ ਪੜ੍ਹਦਾ? ਤੁਹਾਡਾ ਤੇ ਇੱਥੇ ਚੰਮ ਦਾ ਬੋਤੀ ਖੜਾ ਸੀ, ਮੂੰਹ ਤੋਂ ਬੋਲ ਰਿਹਾ ਸੀ, ਤੁਸੀਂ ਤਾਂ ਵਿੱਚ ਹੈ ਹੀ ਨਹੀਂ ਸੀ, ਇੱਥੇ ਸਰੀਰ ਤੁਹਾਡਾ ਹੈ ਸੀ ਇੱਥੇ। ਹੁਣ ਉਹਨੂੰ ਕੀ ਪਤਾ ਵੀ ਇਹ ਕੀ ਗੱਲ ਕਹਿ ਰਹੇ ਨੇ, ਕਦੀ ਇਹ ਸੋਚੀ ਨਹੀਂ ਆਦਮੀ ਨੇ। ਵੈਸੇ ਬੰਦੇ ਦਾ ਧਾਰਮਿਕ ਬੰਦੇ ਦਾ ਜੀਵਨ ਵੀ ਬਾਹਰਲੀਆਂ ਰੀਤੀ ਰਿਵਾਜ਼ਾਂ ਨੂੰ ਨਿਭਾਉਣ ਤੱਕ ਸੀਮਤ ਰਹਿ ਜਾਂਦਾ, ਕਦੀ ਨਹੀਂ ਸੋਚਦਾ ਕਿ ਜੋ ਕੁਝ ਮੈਂ ਕਰ ਰਿਹਾ ਉਹਦਾ ਢੰਗ ਤਰੀਕਾ ਵੀ ਠੀਕ ਹੈ ਕਿ ਨਹੀਂ, ਉਹਦੀ ਜੁਗਤ ਵੀ ਠੀਕ ਹੈ ਕਿ ਨਹੀਂ, ਕਿਤੇ ਉਹਨੂੰ ਮੈਂ ਅਧੂਰੇ ਅਧੂਰੇ ਨੂੰ ਕਰੀ ਜਾ ਰਿਹਾ। ਕਦੀ ਉਹ ਮਕਾਨ ਬਣਿਆ ਜਿਹਦੇ ਉੱਤੇ ਕੋ ਆ ਕੇ ਇੱਕ ਅੱਧੀ ਇੱਟ ਧਰ ਜਾਏ ਹਰ ਰੋਜ਼, ਤੀਸਰੇ ਦਿਨ ਆਏ ਉਹਨੂੰ ਮਿਟਾ ਜਾਏ, ਉਹ ਇੱਕ ਖੰਡਹਰ ਤੇ ਹੋ ਸਕਦਾ, ਉਹ ਮਕਾਨ ਨਹੀਂ ਬਣ ਸਕਦਾ। ਤਾਂ ਧਰਮ ਦੇ ਮਾਰਗ ਤੇ ਵੀ ਬੰਦਾ ਇੱਕ ਅੱਧਾ ਰੋੜਾ ਰੋਜ਼ ਹੀ ਵਗਾ ਜਾਂਦਾ, ਬਸ ਫਿਰ ਚੌਥੇ ਪੰਜਵੇਂ ਦਿਨ ਨੂੰ ਢਾ ਵੀ ਦਿੰਦਾ ਜਿਹੜੇ ਦੋ ਚਾਰ ਵਾਰ ਲੱਗਦੇ ਨੇ। ਤਾਂ ਸਤਿਗੁਰਾਂ ਨੇ ਕਿਹਾ ਕਾਜ਼ੀ ਸਾਹਿਬ ਤੁਸੀਂ ਇੱਥੇ ਨਹੀਂ ਸੀ, ਮੈਂ ਕਿੱਥੇ ਸੀ? ਕਹਿਣ ਲੱਗੇ ਸਰੀਰ ਤੁਹਾਡਾ ਨਮਾਜ਼ ਪੜ੍ਹਦਾ ਸੀ, ਮੂੰਹ ਤੁਹਾਡਾ ਬੋਲ ਰਿਹਾ ਸੀ, ਤੇ ਜਿਹਨੇ ਅੰਦਰੋਂ ਨਮਾਜ਼ ਪੜ੍ਹਨੀ ਸੀ ਉਹ ਤੇ ਘਰ ਵਿੱਚ ਵਿਛੇਰੇ ਦਾ ਰੱਸਾ ਫੜੀ ਫਿਰਦਾ ਸੀ। ਤੁਹਾਡੇ ਘਰ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਤੁਹਾਨੂੰ ਚੇਤਾ ਆ ਗਿਆ ਕਿ ਘਰ ਵਿੱਚ ਘੋੜੀ ਦਾ ਛੋਟਾ ਜਿਹਾ ਬੱਚਾ ਖੁੱਲ੍ਹਾ ਰਹਿ ਗਿਆ। ਤੁਹਾਡੇ ਘਰ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਤੁਹਾਨੂੰ ਚੇਤਾ ਆ ਗਿਆ ਕਿ ਘਰ ਵਿੱਚ ਘੋੜੀ ਦਾ ਛੋਟਾ ਜਿਹਾ ਬੱਚਾ ਖੁੱਲ੍ਹਾ ਰਹਿ ਗਿਆ। ਬੰਦਨਾ ਖਿਆਲ ਨਹੀਂ ਆਇਆ, ਕਾਹਲੀ ਵਿੱਚ ਆ ਗਏ, ਕਿਉਂਕਿ ਅੱਜ ਤੁਹਾਨੂੰ ਬੜਾ ਚਾਅ ਸੀ ਕਿ ਗੁਰੂ ਨਾਨਕ ਨੂੰ ਮੁਸਲਮਾਨ ਬਣਾਉਣਾ, ਵਛੇਰਾ ਬੰਦਨਾ ਭੁੱਲ ਗਏ। ਪਰ ਜਦੋਂ ਨਮਾਜ਼ ਪੜ੍ਹਨ ਲੱਗੇ ਉਹ ਧਿਆਨ ਫਿਰ ਵਛੇਰੇ ਵੱਲ ਚਲਾ ਗਿਆ ਤੇ ਤੁਸੀਂ ਉੱਥੇ ਹੀ ਹੋ ਜਿੱਥੇ ਤੁਹਾਡਾ ਧਿਆਨ ਹੁੰਦਾ। ਇਸ ਕਰਕੇ ਨਮਾਜ਼ ਤੁਸੀਂ ਨਹੀਂ ਪੜ੍ਹੀ। ਕਾਜ਼ੀ ਦੇ ਪੈਰ ਹਿੱਲ ਗਏ, ਕਹਿਣ ਲੱਗਾ ਵਾਕਈ ਗੱਲ ਇਹ ਹੈ। ਚੁੱਪ ਕਰ ਗਿਆ ਔਰ ਚੁੱਪ ਤਾਂ ਕੀਤਾ ਵੀ ਜੇ ਬਹਿਸ ਕੀਤੀ ਇਸ ਬਾਬੇ ਦਾ ਕੀ ਪਤਾ ਇੱਕ ਅੱਧੀ ਹੋਰ ਸੁਣਾ ਦੇ ਵੀ ਮੈਂ ਕੀ ਕਰ ਰਿਹਾ ਸੀ। ਕਰਦੇ ਤੇ ਅਸੀਂ ਅੰਦਰੋਂ ਬਹੁਤ ਕੁਝ ਹਨ। ਇੱਕ ਅੱਧੀ ਹੋਰ ਸੁਣਾ ਦਿੱਤੀ ਤੇ ਜਿਹੜਾ ਇੱਥੇ ਡਿਊਟੀ ਚੱਲਦੀ ਉਹ ਵੀ ਜਾਂਦੀ ਰਹੇਗੀ। ਬਹੁਤ ਕੁਝ ਹੈ ਅੰਦਰ ਆਦਮੀ ਦੇ। ਇਸ ਕਰਕੇ ਥੋੜਾ ਜਿਹਾ ਚੁੱਪ ਹੀ ਕਰਨਾ ਉਹਨੇ ਠੀਕ ਸਮਝ ਗਿਆ। ਕਹਿਣ ਲੱਗੇ ਠੀਕ ਹੈ। ਔਰ ਇਸੇ ਗੱਲ ਨੂੰ ਮੁਕਾਉਣ ਵਾਸਤੇ ਗੁਰੂ ਸਾਹਿਬ ਨੇ ਪ੍ਰਬੰਧ ਕੀਤਾ ਸੀ। ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਪਹਿਲਾਂ ਪੰਗਤ ਫਿਰ ਸੰਗਤ। ਪੁੱਛਿਆ ਕਿਉਂ ਮਹਾਰਾਜ? ਕਹਿਣ ਲੱਗੇ ਪਹਿਲਾਂ ਇਹਨੂੰ ਰਜਾ ਲਓ, ਸਰੀਰ ਨੂੰ ਇੱਥੇ ਆ ਕੇ ਘੜੀ ਟਿੱਕ ਕੇ ਬੈਠ ਜਾਏਗਾ। ਜੇ ਤੁਸੀਂ ਪਹਿਲਾਂ ਪੰਗਤ ਵਿੱਚ ਨਾ ਗਏ, ਲੰਗਰ ਨਾ ਛਕਿਆ, ਧਿਆਨ ਤੁਹਾਡਾ ਲੰਗਰ ਵਿੱਚ ਹੀ ਰਹਿਣਾ, ਇਸ ਲਈ ਪਹਿਲਾਂ ਮੁਕਾ ਕੇ ਆਓ। ਤਾਂ ਇਹ ਵੀ ਇੱਕ ਤਰੀਕਾ ਹੈ ਕਿ ਗੁਰੂ ਦੀ ਗੱਲ ਸੁਣਨ ਵਾਸਤੇ ਆਉਣਾ ਹੈ ਤਾਂ ਦੂਸਰੇ ਕੰਮ ਜਿਹੜੇ ਅਸੀਂ ਕਰਨੇ ਨੇ ਉਹਨਾਂ ਨੂੰ ਕਰਕੇ ਆਉਣਾ ਚਾਹੀਦਾ ਔਰ ਪੂਰੀ ਤਰ੍ਹਾਂ ਆਉਣਾ ਚਾਹੀਦਾ। ਜੇ ਧਿਆਨ ਪਿੱਛੇ ਰਿਹਾ ਤਾਂ ਉਹਦੇ ਕੋਈ ਅਰਥ ਨਹੀਂ ਹਨ। ਔਰ ਮਿਥ ਕੇ ਆਉਣਾ ਚਾਹੀਦਾ, ਸਮਾਂ ਬਣਾ ਕੇ ਆਉਣਾ ਚਾਹੀਦਾ ਹੈ। ਕਿਸੇ ਵੀ ਕੰਮ ਨੂੰ ਕਰੀਏ ਤਾਂ ਗੁਰੂ ਅਮਰਦਾਸ ਜੀ ਨੇ ਇਹ ਸਿਸਟਮ ਬਣਾਇਆ ਸੀ ਕਿ ਪਹਿਲਾਂ ਪੰਗਤ ਫਿਰ ਸੰਗਤ, ਤਾਂ ਕਿ ਸਰੀਰ ਨੂੰ ਪਹਿਲਾਂ ਤ੍ਰਿਪਤ ਕਰ ਲਿਆ ਜਾਏ। ਇਹਦੀ ਜਿਹੜੀ ਜ਼ਰੂਰਤ ਹੈ, ਇਹਨੇ ਜੋ ਕੁਝ ਖਾਣਾ ਹੈ, ਇਹਨੂੰ ਪਹਿਲਾਂ ਰਜਾ ਦਿਓ। ਪਰ ਪੂਰਾ ਜਿਹਾ ਰਜਾਉਣ ਦੇ ਅਰਥ ਇਹ ਨਹੀਂ ਕਿ ਉਹਨੂੰ ਪੂਰੀ ਤਰ੍ਹਾਂ, ਸਿਰਫ ਉਹਦਾ ਸਰੀਰ ਜਿਹੜਾ ਕੰਮ ਕਰੇ। ਇਹ ਨਾ ਹੋਵੇ ਕਿ ਅੱਗੇ ਪਿੱਛੇ ਤਾਂ ਸਿੱਖ ਰੌਲਾ ਪਾਉਂਦਾ ਰਹੇ, ਸੰਗਰਾਂਦ ਵਾਲੇ ਦਿਨ ਚੰਗਾ ਖਾਣ ਨੂੰ ਮਿਲ ਜਾਏ ਤੇ ਸਾਰਾ ਦਿਨ ਬੋਲੇ ਹੀ ਨਾ, ਇੰਨਾ ਖਾ ਲਿਆ। ਸੰਗਰਾਂਦ ਵਾਲੇ ਦਿਨ ਕੋਈ ਆਵਾਜ਼ ਨਾ ਆਵੇ। ਤਾਂ ਇਹ ਤਰੀਕੇ ਬਣਾਏ ਗੁਰੂ ਨਾਨਕ ਸਾਹਿਬ ਜੀ ਨੇ। ਫਿਰ ਕਾਜ਼ੀ ਨੂੰ ਵੀ ਸਮਝਾਇਆ, ਦੌਲਤ ਖਾਂ ਨੂੰ ਵੀ ਕਿਹਾ ਵੀ ਤੂੰ ਵੀ ਦੂਰ ਸੈਂ ਬੜੀ ਸਾਖੀਆਂ ਤੁਸਾਂ ਬਹੁਤ ਵਾਰੀ ਸੁਣੀਆਂ ਨੇ। ਗੱਲ ਕਹਿਣ ਦਾ ਮਤਲਬ ਕੀ ਹੈ ਕਿ ਆਦਮੀ ਜਿਹੜੀ ਗੱਲ ਨੂੰ ਬੋਲਦਾ, ਸੁਣਦਾ ਤੇ ਗਾਉਂਦਾ ਤੇ ਵਿਚਾਰਦਾ ਉਹਨੂੰ ਆਪ ਨਹੀਂ ਸੁਣਦਾ। ਦੂਸਰਾ ਤਰੀਕਾ ਹੈ ਜੋ ਕੁਝ ਅਸੀਂ ਜਪਨੇ ਆ ਉਹਨੂੰ ਆਪ ਸੁਣਨਾ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਪੌੜੀ ਕਹੀ ਆਨੰਦ ਸਾਹਿਬ ਦੇ ਵਿੱਚ, ਤੁਸੀਂ ਹਰ ਰੋਜ਼ ਪੜ੍ਹਦੇ ਹੋ। ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਇਹ ਕੱਚੀ ਬਾਣੀ ਕਿਹੜੀ ਹੈ? ਕਹਿੰਦੇ ਕੱਚੇ, ਇਹਨੂੰ ਬੋਲਣ ਵਾਲੇ ਕੱਚੇ ਨੇ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਮਹਾਰਾਜ ਬਾਣੀ ਵੀ ਕੱਚੀ ਹੋ ਜਾਂਦੀ ਹੈ। ਬਾਣੀ ਜਿਹੜੀ ਉਹ ਤੇ ਬੜੀ ਉੱਚੀ ਚੀਜ਼ ਹੈ। ਕਹਿਣ ਲੱਗੇ ਹਾਂ, ਜੇ ਪੜ੍ਹਨ ਵਾਲੇ ਦਾ ਤਰੀਕਾ ਗਲਤ ਹੋਇਆ ਫਿਰ ਉਹ ਬਾਣੀ ਉਹਨੂੰ ਕੰਮ ਨਹੀਂ ਦੇਗੀ। ਕਿਉਂਕਿ ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਜੋ ਕੁਝ ਆਪਣੇ ਮੂੰਹ ਤੋਂ ਹਰ ਹਰ ਕਹਿ ਰਹੇ ਨੇ, ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ, ਕੋਈ ਰਾਮ ਰਾਮ ਕਰ ਰਿਹਾ, ਕੋਈ ਅੱਲਾ ਅੱਲਾ ਕਰ ਰਿਹਾ, ਹਰ ਹਰ ਨਿਤ ਕਰੇ, ਹਰ ਰੋਜ਼ ਕਰਦੇ ਨੇ, ਕੋਈ ਸ਼ੱਕ ਨਹੀਂ। ਰਸਨਾ ਨਾਲ ਕਹਿਆ, ਪਰ ਜੋ ਕੁਝ ਮੂੰਹ ਤੋਂ ਕਹਿ ਰਹੇ ਨੇ ਕਛੂ ਨਾ ਜਾਣੀ, ਉਹਨਾਂ ਦੇ ਮਨ ਨੇ ਉਹਨੂੰ ਬਿਲਕੁਲ ਜਾਣਿਆ ਨਹੀਂ, ਉਹਦੇ ਵਿੱਚ ਧਿਆਨ ਨਹੀਂ ਗਿਆ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਰਵਾਣੀ ਇੱਕ ਚਾਲ ਹੈ, ਰਵਾਲ ਛੰਦ, ਤੁਸੀਂ ਜਾਪ ਸਾਹਿਬ ਵਿੱਚ ਪੜ੍ਹਦੇ ਹੋ, ਉਹਦੀ ਇੱਕ ਚਾਲ ਹੈ। ਬੋਲਣ ਪਏ ਰਵਾਣੀ, ਰਵਾਣੀ ਦਾ ਮਤਲਬ ਹੁੰਦਾ ਰਵਾਂ ਹੋ ਜਾਣਾ, ਕਿਸੇ ਚੀਜ਼ ਦਾ ਆਪਣੇ ਆਪ ਚੱਲੀ ਜਾਣਾ, ਉਹਨੇ ਚੱਲੀ ਜਾਣਾ ਤੇ ਉਹਦਾ ਪਤਾ ਵੀ ਨਾ ਲੱਗਣਾ ਚੱਲ ਰਹੀ ਹੈ। ਜਿਵੇਂ ਸ਼ੁਰੂ ਹੋਣਾ ਜਪਜੀ ਸਾਹਿਬ ਨੇ, ਆਰੰਭ ਤੋਂ ਸਮਾਪਤੀ ਹੋ ਜਾਣੀ ਤੇ ਪੜ੍ਹਨ ਵਾਲੇ ਨੂੰ ਪਤਾ ਵੀ ਨਹੀਂ ਲੱਗਣਾ ਵਿੱਚ ਕੀ ਕਿਹਾ ਹੈ। ਉਹਨੂੰ ਕਹਿੰਦੇ ਨੇ ਬੋਲਣ ਪੈ ਰਵਾਣੀ, ਬੋਲੀ ਜਾ ਰਿਹਾ ਹੈ ਪਰ ਜੋ ਕੁਝ ਬੋਲਦਾ ਹੈ ਉਹਨੂੰ ਆਪ ਸੁਣਦੇ ਹੀ ਨੇ। ਤਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ, ਇਸ ਤਰ੍ਹਾਂ ਦਾ ਸੁਣਿਆ ਹੋਇਆ ਵੀ ਪ੍ਰਵਾਨ ਨਹੀਂ ਹੁੰਦਾ, ਜਿਹਦੇ ਵਿੱਚ ਬੰਦਾ ਆਪ ਸ਼ਾਮਿਲ ਨਹੀਂ, ਜਿਹਦੇ ਵਿੱਚ ਉਹ ਆਪ ਨਹੀਂ ਜੁੜਿਆ ਹੋਇਆ। ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ, ਉਹਨਾਂ ਤੋਂ ਇੱਕ ਸੰਪਰਦਾ ਵੀ ਚੱਲੀ, ਸੁਥਰੇ ਸ਼ਾਹੀ ਉਹਨਾਂ ਨੂੰ ਕਹਿੰਦੇ ਨੇ, ਬੜਾ ਮਸਤ ਸੀ ਉਹ ਗੁਰਮੁਖ ਪਿਆਰਾ ਗੁਰਸਿੱਖ। ਤੇ ਸੁਥਰੇ ਸ਼ਾਹ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਿਆ, ਪੜ੍ਹਿਆ ਨਹੀਂ ਸੀ ਜ਼ਿਆਦੇ, ਉਹਨੂੰ ਤਾਂ ਉਹਦੇ ਮਾਂ ਬਾਪ ਵੀ ਸੜਕ ਤੇ ਛੱਡ ਗਏ ਸੀ ਜਨਮ ਦੇਣ ਤੋਂ ਬਾਅਦ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੁੱਕ ਲਿਆ, ਕਸ਼ਮੀਰ ਗਏ ਸਨ। ਜਦੋਂ ਕਿਸੇ ਨੇ ਜਨਮ ਦਿੱਤਾ ਤਾਂ ਉਹਨਾਂ ਕੋਲ ਉਹਨੂੰ ਪਾਲਣ ਦਾ ਪ੍ਰਬੰਧ ਵੀ ਨਹੀਂ ਸੀ, ਕਿਨਾਰੇ ਤੇ ਰੱਖ ਦਿੱਤਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਚੁੱਕਿਆ, ਮਿੱਟੀ ਨਾਲ ਕੱਪੜੇ ਉਹਦੇ ਭਰੇ ਹੋਏ ਸਨ, ਅਜੇ ਬੱਚਾ ਸੀ ਸਿਰਫ ਮਹੀਨੇ ਦਾ, ਰੋਣ ਦੀ ਆਵਾਜ਼ ਆ ਰਹੀ ਸੀ। ਤਾਂ ਜਦੋਂ ਸਾਹਮਣੇ ਲਿਆਏ ਤੇ ਸਤਿਗੁਰਾਂ ਨੇ ਚੁੱਕ ਲਿਆ ਗੋਦ ਵਿੱਚ, ਹੱਥਾਂ ਵਿੱਚ ਚੁੱਕ ਕੇ ਉਹਦੇ ਮੱਥੇ ਤੋਂ ਮਿੱਟੀ ਝਾੜਨ ਲੱਗ ਪਏ। ਸਿੱਖਾਂ ਨੇ ਕਿਹਾ, ਮਹਾਰਾਜ ਮੈਲਾ ਹੈ, ਸੁਭਾਵਕ ਕਿਹਾ, ਅਸੀਂ ਇਹਨੂੰ ਸਾਫ਼ ਕਰ ਦਈਏ, ਇਹ ਮੈਲਾ ਹੈ, ਤੁਸੀਂ ਨਾ ਇਹਨੂੰ ਫੜੋ, ਤੁਹਾਡੇ ਵਸਤਰ ਨੇ ਖਰਾਬ ਹੋ ਜਾਣਗੇ। ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਬਚਨ ਨਿਕਲਿਆ, ਕਹਿਣ ਲੱਗੇ ਮੈਲਾ ਨਹੀਂ ਇਹ ਤੇ ਸੁਥਰਾ ਹੈ, ਸੁਥਰੇ ਦਾ ਮਤਲਬ ਸਾਫ਼ ਹੁੰਦਾ ਹੈ, ਉਹਦਾ ਨਾਮ ਉੱਥੋਂ ਹੀ ਪੈ ਗਿਆ ਭਾਈ ਸੁਥਰਾ। ਇਹ ਭਾਈ ਸੁਥਰਾ ਇੰਨਾ ਸਿੱਧਾ ਆਦਮੀ ਸੀ, ਇੰਨਾ ਸਰਲ ਆਦਮੀ ਸੀ ਕਿ ਇਹਨੂੰ ਬੜੀ ਜਲਦੀ ਗੁਰੂ ਕੀ ਬਖਸ਼ਿਸ਼ ਇਹਦੇ ਮਨ ਵਿੱਚ ਟਿਕ ਗਈ। ਤੇ ਇੱਕ ਦਿਨ ਇਹ ਘਟਨਾ ਵਾਪਰੀ, ਪਿੱਛੇ ਦੀਵਾਨ ਵਿੱਚ ਆਇਆ, ਕੀਰਤਨ ਚੱਲ ਰਿਹਾ ਸੀ, ਪਿੱਛੇ ਬੈਠ ਗਿਆ। ਕਈ ਵਾਰੀ ਇਹਦੀਆਂ ਬਹੁਤ ਸਾਰੇ ਇਹਦੇ ਅਜੀਬ ਤਰੀਕੇ ਸਨ ਸਮਝਾਉਣ ਦੇ। ਥੋੜ੍ਹਾ ਚਿਰ ਬੈਠਣ ਤੋਂ ਬਾਅਦ ਉੱਠਿਆ, ਸੰਗਤ ਬੈਠੀ ਹੋਈ ਸੀ, ਖੜਾ ਹੋ ਕੇ ਦੋ ਚਾਰ ਆਦਮੀ ਸਨ ਉਹਨਾਂ ਨੂੰ ਦੋ ਚਾਰ ਗਾਲਾਂ ਕੱਢੀਆਂ ਤੇ ਬਾਹਰ ਚਲਾ ਗਿਆ, ਦੌੜ ਗਿਆ। ਜਦੋਂ ਬਾਹਰ ਗਿਆ, ਕੁਦਰਤੀ ਤੌਰ ਤੇ ਜਦੋਂ ਗਾਲਾਂ ਕੱਢੀਆਂ ਤੇ ਧਿਆਨ ਇਕਾਗਰ ਹੋ ਹੀ ਜਾਣਾ, ਜਿਹੜੀ ਚੀਜ਼ ਬੰਦੇ ਦੇ ਅੰਦਰ ਹੈ ਨਾ ਉਹਦੇ ਤੇ ਬਾਹਰ ਧਿਆਨ ਇਕਾਗਰ ਜ਼ਿਆਦਾ ਹੁੰਦਾ। ਬੜਾ ਕ੍ਰੋਧ ਪੈਦਾ ਹੋ ਗਿਆ, ਬੜੇ ਲੋਕ ਇਕੱਠੇ ਹੋ ਗਏ, ਗੁਰੂ ਹਰਗੋਬਿੰਦ ਸਾਹਿਬ ਕੋਲ ਚਲੇ ਗਏ। ਕਹਿਣ ਲੱਗੇ, ਆਹ ਜਿਹੜਾ ਤੁਸੀਂ ਇੱਕ ਸਿੱਖ ਪਾਲਿਆ ਨਾ, ਇਹਨੂੰ ਕੋਈ ਤਰੀਕਾ ਨਹੀਂ, ਸੰਗਤ ਵਿੱਚ ਜਾ ਕੇ ਗਾਲਾਂ ਕੱਢ ਕੇ ਆਇਆ, ਕਬੂਲ ਬੋਲ ਕੇ ਆਇਆ ਸੁਣ ਵਾਲਿਆਂ ਨੂੰ, ਸਰੋਤਿਆਂ ਨੂੰ, ਗੁਰਸਿੱਖਾਂ ਨੂੰ। ਕਿਉਂਕਿ ਤੁਹਾਨੂੰ ਪਤਾ ਹੈ, ਸਰੋਤੇ ਜਿਹੜੇ ਨੇ ਉਹ ਆਪਣੇ ਆਪ ਨੂੰ ਕਈ ਵਾਰੀ ਬਹੁਤਾ ਗਿਆਨਵਾਨ ਸਮਝਣ ਲੱਗ ਜਾਂਦੇ। ਤਾਂ ਉਹਨਾਂ ਨੇ ਜਾ ਕੇ ਜਦੋਂ ਕਿਹਾ, ਸ਼ਿਕਾਇਤ ਕੀਤੀ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁਲਾਇਆ ਭਾਈ ਸੁਥਰੇ ਸ਼ਾਹ ਨੂੰ। ਕਹਿਣ ਲੱਗੇ, ਸੁਥਰੇ ਸ਼ਾਹ ਇਹ ਕੀ ਕਹਿੰਦੇ ਨੇ, ਤੂੰ ਇਹਨਾਂ ਨੂੰ ਕਬੋਲ ਬੋਲੇ ਨੇ ਸਿੱਖਾਂ ਨੂੰ? ਤਾਂ ਉਹਨਾਂ ਨੇ ਫਿਰ ਆਪਣਾ ਤਰੀਕਾ ਵਰਤਿਆ, ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਇਹ ਪੁੱਛ ਕੇ ਵੇਖੋ, ਜਦੋਂ ਮੈਂ ਇਹਨਾਂ ਨੂੰ ਗਾਲਾਂ ਕੱਢੀਆਂ ਸਨ ਉਦੋਂ ਸ਼ਬਦ ਕਿਹੜਾ ਚੱਲਦਾ ਸੀ, ਕੀਰਤਨ ਦੇ ਵਿੱਚ ਕਿਹੜਾ ਸ਼ਬਦ ਚੱਲ ਰਿਹਾ ਸੀ? ਜਦੋਂ ਪੁੱਛਿਆ ਤੇ ਹੁਣ ਸ਼ਬਦ ਵੱਲ ਤੇ ਧਿਆਨ ਹੋਵੇ ਤੇ ਤਾਂ ਪਤਾ ਲੱਗੇ ਨਾ ਵੀ ਅੱਜ ਕੀ ਹੋਇਆ, ਅੱਜ ਕੀ ਪੜ੍ਹਾਇਆ ਗਿਆ ਸੀ, ਅੱਜ ਕਲਾਸ ਵਿੱਚ ਕਿਹੜਾ ਮੈਟਰ ਸੀ। ਉਹਦੇ ਵਿੱਚ ਤਾਂ ਬੰਦੇ ਦੀ ਕੋਈ ਸੁਰਤ ਹੋਵੇ, ਉਹ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਪੰਜਾਬੀ ਵਿੱਚ ਕਹਿੰਦੇ ਨੇ ਗੱਡੇ ਨੂੰ ਕੱਟਾ ਬੰਨਿਆ ਹੋਇਆ, ਉਹ ਗੱਲ ਹੈ ਕਿ ਜਿਹੜਾ ਵੱਛਾ ਤੁਰਦਾ ਨਹੀਂ ਉਹਨੂੰ ਗੱਡੇ ਦੇ ਪਿੱਛੇ ਬੰਨਦੇ ਨੇ, ਉਹ ਧੋ ਕੇ ਲਿਆਉਂਦੇ ਨੇ ਗਲੇ ਤੋਂ, ਆਉਣਾ ਨਹੀਂ ਚਾਹੁੰਦਾ, ਤੁਰਨਾ ਨਹੀਂ ਚਾਹੁੰਦਾ। ਤਾਂ ਉਹ ਉਧਰ ਉਹਦਾ ਧਿਆਨ ਨਹੀਂ, ਸਰੋਤ ਨਹੀਂ, ਅੰਦਰ ਸੁਰਤ ਨਹੀਂ ਜਾਗੀ। ਤਾਂ ਉਹਨਾਂ ਨੇ ਹੱਥ ਜੋੜੇ, ਮਹਾਰਾਜ ਸਾਨੂੰ ਨਹੀਂ ਪਤਾ। ਭਾਈ ਸੁਥਰਾ ਕਹਿੰਦਾ, ਮਹਾਰਾਜ ਇਹਨਾਂ ਨੂੰ ਗਾਲਾਂ ਦਾ ਚੇਤਾ ਰਹਿ ਗਿਆ, ਸ਼ਬਦ ਕਿਉਂ ਨਹੀਂ ਚੇਤੇ ਰਿਹਾ, ਪੁੱਛ ਕੇ ਵੇਖੋ ਇਹਨਾਂ ਨੂੰ। ਚਲੋ ਮੈਂ ਤਾਂ ਕੋਈ ਗਲਤੀ ਕਰ ਲਈ, ਪਰ ਮੈਂ ਗਾਲਾਂ ਤਾਂ ਕੱਢੀਆਂ ਸਨ, ਮੈਂ ਇਹਨਾਂ ਦੀ ਹਾਲਾਤ ਵੇਖੀ ਸੀ, ਕੋਈ ਇੱਧਰ ਨੂੰ ਮੂੰਹ ਕਰਕੇ ਬੈਠਾ ਹੈ, ਕੋਈ ਆਪਸ ਵਿੱਚ ਗੱਲਾਂ ਕਰੀ ਜਾ ਰਿਹਾ ਹੈ, ਕੋਈ ਅੱਧਾ ਕੁ ਸੁੱਤਾ ਹੋਇਆ ਹੈ, ਕੋਈ ਇੱਕ ਦੂਜੇ ਦੇ ਕੱਪੜੇ ਵੇਖੀ ਜਾ ਰਿਹਾ ਹੈ, ਕੋਈ ਇੱਕ ਦੂਜੇ ਨਾਲ ਹੱਸੀ ਜਾ ਰਿਹਾ ਹੈ। ਵੇਖ ਕੇ ਮੈਨੂੰ ਕ੍ਰੋਧ ਆ ਗਿਆ, ਕੁਦਰਤੀ ਮੈਨੂੰ ਮਨ ਵਿੱਚ ਆ ਗਿਆ ਵੀ ਇਹ ਤੇ ਗੁਰੂ ਕੇ ਦਰਬਾਰ ਦੀ ਮਰਿਆਦਾ ਤੋਂ ਹੀ ਬਾਹਰ ਜਾ ਰਹੇ ਨੇ, ਇਹ ਤੇ ਮਰਿਆਦਾ ਨੂੰ ਨਿਭਾ ਹੀ ਨਹੀਂ ਰਹੇ। ਇੱਕ ਸਧਾਰਨ ਟੀਚਰ ਜਿਹੜਾ ਹੈ ਸਕੂਲ ਦੇ ਵਿੱਚ, ਉਹਦੇ ਵਿੱਚ ਬੱਚੇ ਬਿਲਕੁਲ ਅਨੁਸ਼ਾਸਨ ਵਿੱਚ ਰਹਿਣਗੇ। ਅਸੀਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਦਸ਼ਾਹ ਦਾ ਬਾਦਸ਼ਾਹ, ਹਜ਼ੂਰੀ ਵਿੱਚ ਜੋ ਮਰਜ਼ੀ ਕਰੀ ਜਾਈਏ, ਕੋਈ ਪਰਵਾਹ ਨਹੀਂ। ਤਾਂ ਇਸ ਤਰ੍ਹਾਂ ਉਹ ਸਰੋਤ ਜਿਹੜੀ ਮੈਂ ਅਰਥ ਕਰਨ ਦਾ ਯਤਨ ਕਰਾਂ ਕਿ ਬੰਦੇ ਦੇ ਅੰਦਰ ਜਿਹੜੀ ਸੁਣਨ ਦੀ ਸ਼ਕਤੀ ਹੈ ਨਾ, ਉਹ ਧਿਆਨ ਦੁਆਰੇ ਜਾਗਦੀ। ਜਦੋਂ ਦੂਸਰੀ ਅਵਸਥਾ ਗੁਰੂ ਸਾਹਿਬ ਕਹਿ ਰਹੇ ਕਿ ਜਿਨ੍ਹਾਂ ਨੂੰ ਆਪਣੇ ਅੰਦਰੋਂ ਮਨ ਦੀ ਆਵਾਜ਼ ਸੁਣਨ ਦੀ ਜਾਚ ਆ ਜਾਏ, ਮਨ ਦੇ ਵਿੱਚੋਂ ਕੀ ਨਿਕਲ ਰਿਹਾ, ਕਿਹੜੀਆਂ ਆਵਾਜ਼ਾਂ ਆ ਰਹੀਆਂ, ਜਿਹੜਾ ਆਦਮੀ ਉਹਨਾਂ ਨੂੰ ਸੁਣ ਲੈ, ਉਹਨਾਂ ਬਾਰੇ ਹਜ਼ੂਰ ਕਹਿੰਦੇ ਸੁਣਿਆ ਈਸ਼ਰ ਬਰਮਾ ਇੰਦ। ਇਹ ਜਿਹੜੀਆਂ ਤਿੰਨ ਸ਼ਕਤੀਆਂ ਨੇ, ਇਹਨਾਂ ਕੋਲ ਬੜੀਆਂ ਤਾਕਤਾਂ ਮੰਨੀਆਂ ਗਈਆਂ ਨੇ। ਲੋਕ ਇਹਨਾਂ ਦੀ ਪੂਜਾ ਕਰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ। ਤੇ ਗੁਰੂ ਸਾਹਿਬ ਨੇ ਕਿਹਾ ਜਿਨ੍ਹਾਂ ਨੂੰ ਆਪਣੇ ਮਨ ਵਿੱਚੋਂ ਸੁਣਨ ਦੀ ਜਾਚ ਆ ਗਈ, ਤਰੀਕਾ ਆ ਗਿਆ, ਉਹਨਾਂ ਨੂੰ ਇਹਨਾਂ ਦੇਵਤਿਆਂ ਵਾਲੀਆਂ ਸ਼ਕਤੀਆਂ ਦਾ ਗਿਆਨ ਸਹਿਜੇ ਹੋ ਗਿਆ, ਇੰਨੀ ਤਾਕਤ ਉਹਨਾਂ ਕੋਲ ਆ ਗਈ। ਸੁਣਿਆ ਈਸ਼ਰ ਬ੍ਰਹਮਾ ਇੰਦ, ਇਹ ਤਿੰਨ ਦੇਵਤਿਆਂ ਦਾ ਨਾਮ ਹੈ। ਫਿਰ ਬਚਨ ਕਿਹਾ ਸੁਣਿਆ ਮੁੱਖ ਸਾਲਾਹਣ ਮੰਦ। ਮੰਦ ਕਹਿੰਦੇ ਨੇ ਮੰਦ ਬੁੱਧੀ ਵਾਲੇ ਨੂੰ, ਜਿਹਦੇ ਕੋਲ ਕੋਈ ਗਿਆਨ ਨਹੀਂ ਸੀ। ਜਿਨ੍ਹਾਂ ਨੇ ਨਾਮ ਜਪਿਆ ਤੇ ਫਿਰ ਨਾਮ ਨੂੰ ਅੰਦਰੋਂ ਸੁਣਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀ ਸੁਰਤ ਜਾਗ ਪਈ। ਅੱਜ ਦਾ ਜਿਹੜਾ ਵਿਸ਼ਾ ਹੈ ਮੈਂ ਇਹ ਲੈ ਰਿਹਾ ਕਿ ਸਾਡੇ ਅੰਦਰ ਸਰੀਰ ਦੇ ਵਿੱਚ ਇੱਕ ਸੁਰਤ ਨਾਮ ਦਾ ਯੰਤਰ ਹੈ ਜਿਹੜਾ ਬੰਦ ਪਿਆ, ਉਹਨੂੰ ਚਲਾਉਣਾ ਪਹਿਲਾਂ ਸਭ ਤੋਂ। ਉਹਦੇ ਵਿੱਚੋਂ ਫਿਰ ਆਹ ਜਿਹੜੀਆਂ ਚੀਜ਼ਾਂ ਅਸੀਂ ਭਾਲਦੇ ਫਿਰਨੇ ਹਾਂ ਨਾ, ਉਹਦੇ ਵਿੱਚ ਕਲਾ ਵੀ ਆਉਂਦੀ ਹੈ, ਕੀਰਤਨ ਵੀ ਆਉਂਦਾ, ਸਭ ਕੁਝ ਆਉਂਦਾ। ਅਸੀਂ ਕਹਿੰਦੇ ਹਾਂ ਨਾ ਵੀ ਸਾਡੀ ਬੁੱਧੀਮੰਦ ਹੈ, ਸਾਰੀ ਤਰ੍ਹਾਂ ਦੀ ਕਲਾ ਸੁਰਤ ਦੇ ਵਿੱਚ ਬੰਦ ਪਈ ਹੋਈ ਹੈ। ਧਿਆਨ ਰੱਖਣਾ ਜਿਹੜੀ ਸਾਡੇ ਅੰਦਰ ਸੁਰਤ ਹੈ ਨਾ, ਚਾਰ ਅਵਸਥਾਵਾਂ ਨੇ, ਚਾਰ ਕੰਸੈਪਟ ਨੇ ਜੀਵਨ ਦੇ, ਜਿਹਦੇ ਵਿੱਚ ਤਿੱਥ ਹੈ, ਘੜੀ ਹੈ, ਸੁਰਤ, ਮਤ, ਮਨ, ਬੁੱਧ। ਇਹ ਚਾਰੇ ਦੀਆਂ ਚਾਰੇ ਸਾਡੀਆਂ ਅਜੇ ਬੰਦ ਪਈਆਂ ਹੋਈਆਂ ਨੇ। ਜਿਉਂ ਜਿਉਂ ਸ਼ਬਦ ਦੀ ਚੋਟ ਲੱਗੇਗੀ, ਬੰਦਾ ਸੇਵਾ ਕਰੇਗਾ, ਇਹ ਸੁਰਤ ਖੁੱਲੇਗੀ ਅੰਦਰੋਂ। ਜਿਉਂ ਜਿਉਂ ਖੁੱਲੇਗੀ, ਇਹਦੇ ਵਿੱਚ ਹੀ ਗਿਆਨ ਹੈ, ਇਹਦੇ ਵਿੱਚ ਹੀ ਧਿਆਨ ਹੈ, ਇਹਦੇ ਅੰਦਰ ਹੀ ਸ਼ਕਤੀ ਹੈ, ਇਹਦੇ ਵਿੱਚ ਹੀ ਕੀਰਤਨ ਦੀ ਕਲਾ ਹੈ, ਸਭ ਕੁਝ ਇਹਦੇ ਵਿੱਚ ਹੀ ਪਿਆ ਹੋਇਆ, ਇਹ ਖਜ਼ਾਨਾ ਹੈ ਸੁਰਤ ਜਿਹੜੀ ਹੈ। ਤਾਂ ਜੇ ਕੁਝ ਵੀ ਚਾਹੀਦਾ ਤਾਂ ਸੁਰਤ ਨੂੰ ਜਗਾਉਣਾ ਤਾਂ ਮਿਲੇਗਾ ਉਹ ਜੋ ਕੁਝ ਅਸੀਂ ਪਾਲਨੇ ਹਾਂ। ਪਰ ਅਸੀਂ ਸੁਰਤ ਨੂੰ ਨਹੀਂ ਜਗਾ ਰਹੇ, ਸੁਰਤ ਜਗੇਗੀ ਸ਼ਬਦ ਦੇ ਅਭਿਆਸ ਦੇ ਨਾਲ। ਤਾਂ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਜਗਾ ਲਿਆ, ਹਜ਼ੂਰ ਕਹਿੰਦੇ ਸੁਣਿਆ, ਸੁਣਨ ਲੱਗ ਪਏ ਹੋ, ਸੁਣਨ ਦੇ ਨਾਲ ਕੀ ਹੋਇਆ, ਮੁੱਖ ਸਲਾਹਣ ਮੰਦ। ਜਿਨ੍ਹਾਂ ਦੀ ਬੁੱਧੀ ਬਿਲਕੁਲ ਮੰਦ ਸੀ, ਬਿਲਕੁਲ ਮੂਰਖ ਸਨ, ਜਿਨ੍ਹਾਂ ਨੂੰ ਕੁਝ ਨਹੀਂ ਸੀ ਆਉਂਦਾ, ਲੋਕ ਕਹਿੰਦੇ ਸਨ ਇਹ ਕੁਝ ਨਹੀਂ ਕਰ ਸਕਦੇ, ਜਦੋਂ ਉਹਨਾਂ ਨੇ ਨਾਮ ਨੂੰ ਸੁਣਿਆ ਆਪਣੇ ਅੰਦਰੋਂ ਤਾਂ ਉਹ ਸਲੋਤਾ ਕਰਨ ਦੇ ਯੋਗ ਹੋ ਗਏ, ਉਹਨਾਂ ਨੂੰ ਬੰਦਗੀ ਕਰਨ ਦੀ ਕਲਾ ਆ ਗਈ, ਸਮਝ ਆ ਗਈ। ਪਿੰਗਲ ਪਰਬਤ ਪਾਰ ਪਰੇ, ਇੱਕ ਪਿੰਗਲਾ ਵੀ ਕਦੀ ਪਹਾੜ ਤੇ ਚੜਿਆ ਵੇਖਿਆ, ਗੁਰੂ ਸਾਹਿਬ ਕਹਿੰਦੇ ਚੜ ਜਾਂਦਾ ਸੁਣਨ ਦੇ ਨਾਲ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਬਕੀਤਾ ਕਹਿੰਦੇ ਨੇ ਵਕਤੇ ਨੂੰ, ਖਲ ਕਹਿੰਦੇ ਨੇ ਮੂਰਖ ਨੂੰ। ਇੱਕ ਮੂਰਖ ਬੜਾ ਚਤੁਰ ਵਕਤਾ ਬਣ ਸਕਦਾ ਹੈ, ਜਿਹਨੂੰ ਲੋਕ ਕਹਿੰਦੇ ਹੋਣ ਇਹ ਤਾਂ ਗੱਲ ਹੀ ਨਹੀਂ ਕਰ ਸਕਦਾ ਬਿਲਕੁਲ, ਜਿਹਨੂੰ ਲੋਕ ਕਹਿੰਦੇ ਇਹਨੂੰ ਗੱਲ ਆਉਂਦੀ ਹੀ ਨਹੀਂ ਬਿਲਕੁਲ, ਇਹਦੇ ਕੋਲ ਕੁਝ ਵੀ ਨਹੀਂ ਹੈ। ਜੇ ਉਹ ਬੰਦਾ ਸੁਣਨ ਦੀ ਸ਼ਕਤੀ ਨੂੰ ਪ੍ਰਾਪਤ ਕਰ ਲਵੇ ਤਾਂ ਉਹ ਚਤੁਰ ਵਕੀਤਾ ਬਹੁਤ ਵੱਡਾ ਕਲਾਵਾਨ ਵਿਅਕਤੀ ਬਣ ਸਕਦਾ ਹੈ। ਨਾਮ ਸੁਣਨ ਵਿੱਚ ਇੰਨੀ ਬਰਕਤ, ਇੰਨੀ ਸ਼ਕਤੀ ਹੈ। ਸੁਣਿਆ ਮੁੱਖ ਸਲਾਹਣ ਮੰਦ, ਮੰਦ ਬੁੱਧੀ ਵਾਲੇ ਮਨੁੱਖ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀ, ਜਿਨ੍ਹਾਂ ਨੂੰ ਕੋਈ ਕਲਾ ਨਹੀਂ ਸੀ ਆਉਂਦੀ, ਜਦੋਂ ਉਹਨਾਂ ਨੇ ਨਾਮ ਨੂੰ ਸੁਣਿਆ ਤਾਂ ਉਹਨਾਂ ਦੀ ਸੁਰਤ ਜਾਗ ਪਈ ਅੰਦਰੋਂ। ਜਦੋਂ ਸੁਰਤ ਜਾਗੀ ਤਾਂ ਉਹਨਾਂ ਦੇ ਵਿੱਚ ਗਿਆਨ ਪ੍ਰਗਟ ਹੋ ਗਿਆ। ਫਿਰ ਅੱਗੇ ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ। ਇਹ ਜੋਗ ਜੁਗਤ ਦੇ ਅਰਥ ਨੇ ਜੋਗੀਆਂ ਵਾਲੀਆਂ ਜੁਗਤੀਆਂ, ਤਨ ਦਾ ਅਰਥ ਹੈ ਸਰੀਰ, ਭੇਦ ਦਾ ਅਰਥ ਹੈ ਗਿਆਨ। ਜੇ ਕੋਈ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰੋਂ ਸੁਣ ਲੈਂਦਾ ਹੈ, ਜਿਹਦੀ ਸੁਰਤ ਕੰਮ ਕਰਨ ਲੱਗ ਪੈਂਦੀ ਏ, ਫਿਰ ਉਹ ਸੁਰਤ ਦੁਆਰਾ ਆਪਣੇ ਹੀ ਸਰੀਰ ਨੂੰ ਅੰਦਰੋਂ ਵੀ ਵੇਖ ਲੈਂਦਾ ਹੈ ਕਿ ਮੇਰੇ ਸਰੀਰ ਦੇ ਵਿੱਚ ਕਿੱਥੇ ਕੀ ਹੈ, ਸਰੀਰ ਕਿਵੇਂ ਚੱਲ ਰਿਹਾ, ਸਵਾਸ ਕਿਵੇਂ ਚੱਲ ਰਹੇ ਨੇ। ਤੁਸੀਂ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ, ਕਿਤੇ ਯੋਗ ਨਹੀਂ ਕਰਨ ਗਏ ਹੋ, ਕਿਤੇ ਵੀ ਉਹਨਾਂ ਨੇ ਸਿੱਖਿਆ ਨਹੀਂ ਯੋਗ ਕਿਵੇਂ ਕਰੀਦਾ, ਕੁਝ ਨਹੀਂ ਸਿੱਖਿਆ, ਸਿਰਫ ਸਾਧ ਸੰਗਤ ਕੀਤੀ ਤੇ ਘਰ ਵਿੱਚ ਨਾਮ ਜਪਿਆ ਸਾਦਗੀ ਨਾਲ। ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਉਹ ਬਾਣੀ ਦੇ ਅੰਦਰ ਯੋਗ ਮਤ ਦੇ ਜਿਹੜੇ ਤੌਰ ਤਰੀਕੇ ਨੇ ਉਹਨਾਂ ਦੀ ਬੜੀ ਵਿਆਖਿਆ ਕੀਤੀ ਗਈ ਹੈ ਵੀ ਉਹ ਕਿਵੇਂ ਕਰਦੇ ਨੇ। ਅਸੀਂ ਦੁਬਧਾ ਵਿੱਚ ਪੈ ਗਏ, ਅੱਧਿਆਂ ਨੇ ਕਹਿ ਦਿੱਤਾ ਉਹ ਤੇ ਯੋਗ ਦੁਆਰਾ ਉਹਨਾਂ ਨੇ ਪ੍ਰਾਪਤ ਕੀਤਾ, ਹੱਠ ਯੋਗ ਕੀਤਾ ਸੀ ਉਹਨਾਂ ਨੇ, ਇਸ ਤਰ੍ਹਾਂ ਯੋਗ ਕੀਤਾ ਸੀ। ਦੂਸਰਿਆਂ ਨੇ ਕਹਿ ਦਿੱਤਾ ਵੀ ਇਹ ਜਿਹੜੇ ਸ਼ਬਦ ਨੇ ਯੋਗ ਨਾਲ ਸੰਬੰਧਿਤ ਹੀ ਕੋਈ ਨਹੀਂ ਹਨ। ਜਿਹੜੀ ਉਹਨਾਂ ਨੇ ਵਿਆਖਿਆ ਕੀਤੀ ਅਸਲ ਵਿੱਚ ਉਹ ਪ੍ਰਾਪਤੀ ਤਾਂ ਕੀਤੀ ਉਹਨਾਂ ਨੇ ਨਾਮ ਦੁਆਰਾ, ਪਰ ਜਿਹੜਾ ਨਾਮੀ ਮਨੁੱਖ ਹੈ ਨਾ, ਜਿਹੜਾ ਨਾਮ ਵਿੱਚ ਜੁੜ ਗਿਆ, ਜਿਸ ਦੀ ਸੁਰਤ ਕੁਦਰਤੀ ਤੌਰ ਤੇ ਉਹਨੂੰ ਸਾਰੀ ਤਰ੍ਹਾਂ ਦੀ ਵਿਦਿਆ ਤੇ ਗਿਆਨ ਉਹਦੇ ਹੱਥਾਂ ਵਿੱਚ ਆ ਜਾਂਦਾ, ਉਹਨੂੰ ਯੋਗ ਦੀਆਂ ਜੁਗਤੀਆਂ ਦੀ ਵੀ ਸਮਝ ਆ ਜਾਂਦੀ ਕਿ ਯੋਗੀ ਕਿਵੇਂ ਜੁੜਦੇ ਨੇ। ਉਹ ਜਦੋਂ ਕਿਸੇ ਦੀ ਵੀ ਵਿਆਖਿਆ ਕਰੇਗਾ ਦੂਸਰੇ ਮਜ਼ਹਬਾਂ ਦੀ ਵੀ ਵਿਆਖਿਆ ਕਰ ਦੇਗਾ, ਕਿਉਂਕਿ ਗਿਆਨ ਹੈ ਨਾ ਉਹਦੇ ਕੋਲ, ਗਿਆਨ ਦੁਆਰਾ ਹਰ ਇੱਕ ਚੀਜ਼ ਨੂੰ ਵੇਖ ਲੈਂਦਾ ਹੈ। ਹੁਣ ਇੱਕ ਜਿਹੜਾ ਸਰੀਰ ਦਾ ਵਿਗਿਆਨਿਕ ਹੈ ਉਹ ਇਹ ਥੋੜ੍ਹੀ ਵੀ ਇੱਕ ਸਰੀਰ ਨੂੰ ਵੇਖੇਗਾ, ਦੂਸਰੇ ਨੂੰ ਨਹੀਂ ਵੇਖ ਸਕਦਾ, ਸਾਰਿਆਂ ਨੂੰ ਵੇਖ ਸਕਦਾ। ਇਸ ਤਰ੍ਹਾਂ ਜਿਹਦੇ ਮਨ ਵਿੱਚ ਨਾਮ ਵਸ ਗਿਆ ਉਹਨੂੰ ਗਿਆਨ ਦੇ ਹਰ ਇੱਕ ਸਿਰੇ ਪਹਿਚਾਣ ਵਿੱਚ ਆ ਗਏ, ਜਿਹਨੂੰ ਕਹਿੰਦੇ ਦਿਵ ਦ੍ਰਿਸ਼ਟੀ ਦਾ ਮਿਲ ਜਾਣਾ, ਉਹਨਾਂ ਅੱਖਾਂ ਦਾ ਮਿਲ ਜਾਣਾ ਜਿਹਦੇ ਨਾਲ ਦੂਸਰੇ ਬੰਦੇ ਨੂੰ ਵੇਖ ਲੈਣਾ ਤੇ ਆਪਣੇ ਆਪ ਨੂੰ ਵੇਖ ਲੈਣਾ, ਅੰਤਰਜਾਮੀ ਜਿਹਨੂੰ ਕਹਿੰਦੇ ਹੋ ਜਾਣਾ, ਸਭ ਕੁਝ ਜਾਣ ਲੈਣਾ। ਔਰ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਹੀਆਂ ਕਿ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਏ। ਜ਼ਰੂਰੀ ਨਹੀਂ ਕਿ ਬੰਦੇ ਦੇ ਅੰਦਰ ਜੋ ਹੈ ਉਹ ਬਾਹਰ ਪ੍ਰਗਟ ਨਾ ਕਰੇ ਤੇ ਉਹ ਗੁਪਤ ਰਹਿ ਜਾਏਗਾ, ਨਹੀਂ ਰਹਿ ਸਕਦਾ। ਹਾਂ, ਇਹ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਸਮਝਾਇਆ ਵੀ ਕਿਸੇ ਦਾ ਪਰਦਾ ਨਹੀਂ ਲਾਉਣਾ, ਵੇਖ ਸਕਦਾ ਅੰਦਰੋਂ ਜੋ ਕੁਝ ਦੂਸਰੇ ਦੇ ਅੰਦਰ ਵਰਤ ਰਿਹਾ ਉਹਦੇ ਅੰਦਰ ਦੀ ਹਾਲਤ ਨੂੰ ਪੜ੍ਹਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਭਗਤ ਵਾਸਤੇ, ਜਾਣ ਸਕਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਪ ਅੰਤਰਜਾਮੀ ਹੈ। ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਸਭ ਕੁਝ ਜਾਣਦਾ ਹੈ, ਆਉਣ ਵਾਲੇ ਸਮੇਂ ਦੀ ਇਹ ਆਦਮੀ ਸੋਚ ਕੀ ਰਿਹਾ ਹੈ, ਇਹਦੇ ਅੰਦਰ ਕੀ ਚੱਲ ਰਿਹਾ, ਸਭ ਕੁਝ ਜਾਣਦਾ। ਹਾਂ, ਇਹ ਗੁਰੂ ਦਾ ਹੁਕਮ ਹੈ ਕਿ ਹੱਦ ਵਿੱਚ ਰਹਿ ਕੇ ਸਧਾਰਨ ਰਹਿਣਾ ਹੈ, ਕਿਸੇ ਬੰਦੇ ਦਾ ਪਰਦਾ ਨਹੀਂ ਲਾਉਣਾ ਵੀ ਕੀ ਚੱਲ ਰਿਹਾ, ਨਹੀਂ ਤਾਂ ਬਹੁਤ ਕੁਝ ਨਿਕਲ ਆਏਗਾ, ਨਹੀਂ ਤਾਂ ਇੰਨਾ ਕੁਝ ਨਿਕਲੇਗਾ ਵੀ ਆਦਮੀ ਸ਼ਾਇਦ ਅਸ਼ਰਧਕ ਹੀ ਹੋ ਜਾਏ, ਦੌੜ ਹੀ ਜਾਏ ਵੀ ਇਹ ਤਾਂ ਸਾਰੇ ਪਰਦੇ ਖੁੱਲ੍ਹ ਗਏ। ਤਾਂ ਸੁਣਨ ਦੇ ਨਾਲ ਯੋਗ ਦੀਆਂ ਜੁਗਤੀਆਂ ਆਦਿਕ ਜਿੰਨਾ ਵੀ ਹੈ ਗਿਆਨ, ਇਹ ਸਾਰਾ ਨਾਮ ਦੁਆਰਾ ਹੀ ਪ੍ਰਾਪਤ ਹੋ ਜਾਂਦਾ। ਸਰੀਰ ਦਾ ਸਰਕਲ ਕਿਵੇਂ ਚੱਲਦਾ ਹੈ, ਸਰੀਰ ਵਿੱਚ ਭੁੱਖ ਕਿੱਥੇ ਹੈ, ਨੀਂਦ ਕਿੱਥੇ ਹੈ, ਸਵਾਸ ਕਿਵੇਂ ਚੱਲਦੇ ਨੇ, ਸਹਿਜੇ ਹੀ ਐਸੇ ਮਨੁੱਖ ਨੂੰ ਉਹਦੀ ਪ੍ਰਾਪਤੀ ਹੋ ਜਾਂਦੀ ਜਿਹੜਾ ਸਧਾਰਨ ਤੌਰ ਤੇ ਸਿੱਖੀ ਨੂੰ ਕਮਾਉਂਦਾ ਹੈ, ਗੁਰੂ ਕੇ ਚਰਨਾਂ ਦਾ ਸਹਾਰਾ ਲੈ ਕੇ ਸੇਵਾ ਔਰ ਸਿਮਰਨ ਦਾ ਜੋ ਮਨੁੱਖ ਸਹਾਰਾ ਲੈਂਦਾ ਹੈ, ਇਹ ਦਾਤਾਂ ਸਰੀਰ ਦਾ ਗਿਆਨ ਉਹਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦਾ। ਅੱਗੇ ਸਾਹਿਬ ਨੇ ਬਚਨ ਕੀਤੇ, ਕਹਿੰਦੇ ਸੁਣਿਐ ਸਾਸਤ ਸਿਮਰਤ ਵੇਦ, ਜਿਹਦੀ ਸੁਰਤ ਜਾਗ ਪਈ, ਜਿਹਨੂੰ ਸੁਣਨ ਦੀ ਚਾਹ ਚ ਆ ਗਈ, ਉਹਦੀ ਫਿਰ ਅਕਲ ਜਿਹੜੀ ਏ ਬਿਲਕੁਲ ਲਤੀਫ ਹੋ ਗਈ। ਲਤੀਫ ਦਾ ਮਤਲਬ ਬਰੀਕ, ਅਕਲ ਘੜੀ ਜਾਏਗੀ, ਉਹਦੀ ਗਿਆਨ ਆਏਗਾ ਉਹਦੇ ਵਿੱਚ। ਆ ਜਿਹੜੇ ਜਿੰਨੀ ਵੀ ਕਲਾ ਹੈ ਆਪਾਂ ਸਿੱਖਣੇ ਆ ਨਾ, ਇੱਕ ਤਰੀਕਾ ਵੀ ਆਪਣੀ ਮਿਹਨਤ ਕਰਨੀ, ਆਪਣਾ ਦਿਮਾਗ ਲਾਉਣਾ ਵੀ ਮੈਂ ਸਿੱਖਣਾ, ਇੱਕ ਉਹ ਤਰੀਕਾ ਹੈ। ਇੱਕ ਦੂਜਾ ਤਰੀਕਾ ਹੈ ਵੀ ਮਿਹਨਤ ਕਰਨੀ ਪਰ ਸਹਾਰਾ ਗੁਰੂ ਦਾ ਲੈ ਕੇ ਸਿੱਖੀ ਕਮਾਉਣੀ, ਇਹਦੇ ਵਿੱਚੋਂ ਚੁਣ ਲੈਣਾ ਹੁਣ ਕਿਹੜਾ ਕਰਨਾ। ਇੱਕ ਗੱਲ ਯਾਦ ਰੱਖੋ, ਸਿੱਖੀ ਕਲਾ ਨਹੀਂ ਹੈ ਕਿ ਮੈਂ ਇਹਨੂੰ ਮਿਹਨਤ ਕਰਕੇ ਸਿੱਖ ਜਾਵਾਂਗਾ। ਕੀਰਤਨ ਵੀ ਕਲਾ ਨਹੀਂ ਹੈ, ਇਹ ਮਤ ਭਰਮ ਵਿੱਚ ਪੈਣਾ। ਔਰ ਅਸੀਂ ਕਲਾ ਸਿੱਖੀਆਂ ਨੇ, ਬਹੁਤ ਸਾਰੀਆਂ ਆਉਂਦੀਆਂ ਨੇ। ਇਹ ਸਾਡਾ ਆਪਣਾ ਵਿਸ਼ਾ ਹੋ ਸਕਦਾ ਹੈ, ਲੋਕਾਂ ਦੇ ਮਨ ਵਿੱਚ ਇਹ ਗੱਲ ਨਹੀਂ ਵਸੇਗੀ। ਯਾਦ ਰੱਖਣਾ, ਭਾਈ ਮਰਦਾਨਾ ਵੀ ਰਾਗ ਗਾਉਂਦੇ ਸਨ, ਪਰ ਜਿੱਥੇ ਗਏ ਤਾਰ ਇੱਕ ਵਾਰੀ ਹਿਲਾਈ, ਜਿਹੜਾ ਆਇਆ ਪਰਤ ਕੇ ਉੱਠਿਆ ਨਹੀਂ, ਗਿਆ ਨਹੀਂ ਹੈ। ਉੱਥੇ ਧਿਆਨ ਉਹਦਾ ਜੁੜ ਗਿਆ ਉਸ ਤਾਰ ਦੇ ਵਿੱਚ। ਰਬਾਬ ਤਾਂ ਉਹੀ ਸੀ ਨਾ, ਰਬਾਬ ਉਹੀ ਸੀ ਜਿਹੜੀ ਹੁਣ ਹੈ, ਰਬਾਬ ਉਹੀ ਸੀ ਪਰ ਜਿਹੜੀਆਂ ਉਂਗਲਾਂ ਉੱਤੇ ਫਿਰਦੀਆਂ ਸਨ ਉਹਨਾਂ ਦੇ ਵਿੱਚ ਕੁਝ ਆਏ ਸੀ। ਜਿਹੜੇ ਸਰੀਰ ਨੇ ਉਹ ਫੜੀ ਹੋਈ ਸੀ, ਉਹ ਸਰੀਰ ਕੁਝ ਹੋਰ ਸੀ। ਰਬਾਬ ਦਾ ਸਵਾਲ ਨਹੀਂ ਹੈ, ਰਾਗ ਦਾ ਸਵਾਲ ਨਹੀਂ, ਸਵਾਲ ਬੰਦੇ ਦਾ ਵੀ ਨਾਲ ਖੜਾ ਹੈ, ਉਹ ਆਦਮੀ ਕਿਵੇਂ ਦਾ। ਰਬਾਬ ਤਾਂ ਸੁਰ ਕਰ ਲਈ, ਪਰ ਜਿਹਨੇ ਵਜਾਉਣੀ ਹੈ ਉਹ ਆਪ ਵੀ ਸੁਰ ਹੈ ਕਿ ਨਹੀਂ, ਉਹਦਾ ਜੀਵਨ ਕਿਵੇਂ ਦਾ ਹੈ। ਕਲਾ ਤਾਂ ਆ ਗਈ, ਅੱਖਰ ਤਾਂ ਸਿੱਖ ਲੈ, ਵਿਆਕਰਣ ਵੀ ਸਿੱਖ ਲਈ, ਅਰਥ ਕੀ ਨਿਕਲਦੇ ਨੇ ਗੁਰਬਾਣੀ ਦੇ, ਪ੍ਰਮਾਣ ਜੋੜ ਜੋੜ ਕੇ ਲੈਸਨ ਵੀ ਬਣਾ ਲੈ, ਡੇਢ ਡੇਢ ਦੋ ਦੋ ਘੰਟੇ ਜਾਂ ਇੱਕ ਘੰਟਾ ਕਥਾ ਵੀ ਕਰ ਦਿੱਤੀ। ਪਰ ਸਵਾਲ ਇਹ ਹੈ ਵੀ ਬੰਦਾ ਜਿਹੜਾ ਕਰ ਰਿਹਾ ਉਹ ਕਿਸ ਢੰਗ ਨਾਲ ਬੰਦਾ ਚੱਲ ਰਿਹਾ। ਅਸੀਂ ਇਸ ਗੱਲ ਨੂੰ ਭੁੱਲ ਗਏ ਹਾਂ, ਤਾਂ ਹੀ ਤੇ ਸਾਡੀ ਕੀਮਤ ਘਟਦੀ ਜਾ ਰਹੀ। ਖਿਆਲ ਰੱਖਣਾ, ਅਸੀਂ ਆਪਣੀ ਕੀਮਤ ਪਾਉਣਾ ਤਾਂ ਚਾਹੁੰਦੇ ਹਾਂ, ਪਰ ਸਾਡੀ ਕੀਮਤ ਹੁਣ ਸਿਰਫ ਮਾਇਆ ਤੱਕ ਇਕੱਠੀ ਕਿਉਂ ਹੋ ਗਈ? ਕਿਉਂਕਿ ਅਸੀਂ ਇਹਨੂੰ ਕਲਾਕਾਰੀ ਸਮਝ ਲਿਆ ਵੀ ਸਿੱਖ ਕੇ ਪ੍ਰਭਾਵਿਤ ਕੀਤਾ ਜਾ ਸਕਦਾ। ਨਹੀਂ, ਸਿੱਖੀ ਦੀ ਜਿਹੜੀ ਪਰਿਭਾਸ਼ਾ ਕੀਤੀ ਸੀ ਗੁਰੂ ਸਾਹਿਬ ਨੇ, ਉਹ ਬੜੀ ਮਹਾਨ ਸੀ, ਬਹੁਤ ਵੱਡੀ ਸੀ। ਉਹਦੇ ਵਿੱਚ ਜੀਵਨ ਨੂੰ ਪਹਿਲ ਦਿੱਤੀ ਗਈ, ਕਲਾ ਤਾਂ ਉਹਦਾ ਪਿੱਛਾ ਆਪੇ ਕਰੀ ਜਾਂਦੀ ਹੈ। ਅੱਖਰ ਚਾਰ ਘੱਟ ਵੀ ਆਉਣਗੇ, ਪਰ ਇੱਕ ਗੱਲ ਯਾਦ ਰੱਖਣਾ, ਜਿੱਥੇ ਗੁਰੂ ਕੀ ਬਖਸ਼ਿਸ਼ ਟਿਕ ਗਈ ਉੱਥੇ ਠੀਕ ਹੈ, ਲੈਸਨ ਠੀਕ ਨਾ ਹੋਵੇ ਕੋਈ ਗੱਲ ਨਹੀਂ, ਕੁਝ ਅੱਗੇ ਪਿੱਛੇ ਥੋੜਾ ਜਿਹਾ ਹੋਵੇ ਚੱਲ ਜਾਏਗਾ, ਪਰ ਜਿੱਥੇ ਗੁਰੂ ਕੀ ਬਖਸ਼ਿਸ਼ ਵਾਲੀ ਗੱਲ ਹੋਈ ਉਹਦੇ ਤੋਂ ਕੋਈ ਬਚ ਕੇ ਨਹੀਂ ਜਾਏਗਾ, ਸੁਣਨ ਤੋਂ ਨਹੀਂ ਬਚੇਗਾ, ਪ੍ਰਭਾਵਿਤ ਹੋਣਾ ਹੀ ਪਏਗਾ ਉਸਨੂੰ। ਇਸ ਕਰਕੇ ਵੱਡੀ ਚੀਜ਼ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਜੋ ਕੁਝ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਉਸ ਨੂੰ ਆਪਾਂ ਜੀਵਨ ਵਿੱਚ ਸਿੱਖੀਏ, ਕਲਾ ਦਾ ਭਰੋਸਾ ਘੱਟ ਕਰੀਏ ਤੇ ਗੁਰੂ ਦਾ ਭਰੋਸਾ ਜ਼ਿਆਦਾ ਕਰੀਏ ਜੀਵਨ ਦੇ ਵਿੱਚ। ਹਾਂ, ਕਰ ਲੈਣਾ ਚਾਹੀਦਾ ਕਲਾ ਦਾ ਭਰੋਸਾ, ਮਿਹਨਤ ਕਰਨੀ ਚਾਹੀਦੀ, ਯਤਨ ਕਰਨਾ ਚਾਹੀਦਾ, ਸਿੱਖਣਾ ਚਾਹੀਦਾ, ਦੁਨੀਆਂ ਦੇ ਵਿੱਚ ਜਾਣਾ ਹੈ, ਉਹਨਾਂ ਨਾਲ ਗੱਲ ਕਰਨੀ, ਸਮਝਾਉਣਾ ਹੈ। ਵਿੱਦਿਆ ਜਿੰਨੀ ਆ ਜਾਏ ਚੰਗੀ, ਪਰ ਕਿਤੇ ਭੁਲੇਖਾ ਨਾ ਪੈ ਜਾਏ, ਵਿੱਦਿਆ ਨਾਲ ਹੀ ਸਰ ਜਾਏਗਾ, ਗੁਰੂ ਦੀ ਲੋੜ ਹੀ ਨਹੀਂ ਰਹੀ, ਫਿਰ ਗੱਲ ਗਲਤ ਹੋ ਜਾਏਗੀ। ਤਾਂ ਸਾਹਿਬ ਨੇ ਬਚਨ ਕੀਤੇ, ਸੁਣਿਆ ਸਾਸਤ ਸਿਮਰਤ ਵੇਦ, ਨਾਮ ਨੂੰ ਸੁਣ, ਸੁਰਤ ਨੂੰ ਜਗਾ ਆਪਣੀ ਨੂੰ। ਤਾਂ ਫਿਰ ਜਿੰਨੇ ਸ਼ਾਸਤਰ ਨੇ, ਸਿਮਰਤੀਆਂ ਨੇ ਤੇ ਵੇਦ ਨੇ, ਜਿੰਨੇ ਧਾਰਮਿਕ ਗ੍ਰੰਥ ਨੇ, ਉਹਨਾਂ ਦਾ ਜਿੰਨਾ ਗਿਆਨ ਹੈ ਉਹ ਸਾਰਾ ਜਾਗੀ ਹੋਈ ਸੁਰਤ ਵਾਲੇ ਕੋਲ ਆਪਣੇ ਆਪ ਆ ਜਾਂਦਾ ਹੈ। ਕਿਉਂਕਿ ਇਹ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਹੀ ਹੈ ਕਿ ਜਿਹੜਾ ਨਾਮ ਹੈ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ। ਜਿੰਨਾ ਧਾਰਮਿਕ ਗਿਆਨ ਇਸ ਧਰਤੀ ਤੇ ਆਇਆ ਉਹ ਸਾਰਾ ਸਿਮਰਨ ਦੀ ਬਰਕਤ ਦੁਆਰਾ ਪ੍ਰਗਟ ਹੋਇਆ, ਤੇ ਜਦੋਂ ਕੋਈ ਇਸ ਗਿਆਨ ਨੂੰ ਪੜ੍ਹ ਕੇ ਸਿਮਰਨ ਕਰੇਗਾ, ਕਮਾਏਗਾ, ਤਾਂ ਉਹਦੇ ਵਿੱਚ ਇਹ ਸਾਰਾ ਗਿਆਨ ਆਪਣੇ ਆਪ ਆ ਜਾਏਗਾ। ਇਸ ਕਰਕੇ ਸੁਣਨ ਦੇ ਨਾਲ ਸਾਰਾ ਗਿਆਨ ਮਿਲਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਨਾਮ ਨੂੰ ਸੁਣਨ ਦੇ ਨਾਲ ਵਿਗਾਸ ਦੀ ਪ੍ਰਾਪਤੀ ਹੁੰਦੀ ਹੈ, ਸਦਾ ਖੁਸ਼ੀ ਮਿਲਦੀ ਹੈ, ਸਦਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਔਰ ਦੁੱਖਾਂ ਦਾ, ਪਾਪਾਂ ਦਾ, ਕਲੇਸ਼ਾਂ ਦਾ ਜੀਵਨ ਵਿੱਚੋਂ ਨਾਸ਼ ਹੁੰਦਾ ਹੈ।